ਸਤਨਾਮ ਧੰਨ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਵਾਹਿਗੁਰੂ ਜੀ ਕਾ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਜੀ ਨੇ ਹਰ ਬਸ਼ਰ ਨੂੰ, ਹਰ ਇੱਕ ਇਨਸਾਨ ਨੂੰ ਇਸ ਹਕੀਕਤ ਤੋਂ ਜਾਣੂ ਕਰਾਇਆ ਹੈ ਕਿ ਮਨੁੱਖ ਇਸ ਧਰਤੀ ਤੇ ਅਨੇਕਾਂ ਆਏ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆਪਣੀ ਸ਼ਾਨੋ ਸ਼ੌਕਤ ਦੇ ਲਈ ਕਿਸੇ ਨੇ ਕੋਠੇ ਬਣਾਏ, ਕਿਸੇ ਨੇ ਮਹਿਲ ਮਾੜੀਆਂ ਉਸਾਰੀਆਂ, ਇੰਨਾ ਵੱਡਾ ਅਡੰਬਰ ਕਰਨ ਵਾਲੇ ਲੋਕ ਸਾਰੀ ਜ਼ਿੰਦਗੀ ਜਿਨ੍ਹਾਂ ਨੂੰ ਵਿਹਲ ਨਾ ਮਿਲਿਆ ਆਪਣੇ ਇਸ ਧੰਦੇ ਤੋਂ, ਆਪਣੇ ਇਸ ਕੰਮ ਤੋਂ, ਬਾਬਾ ਫਰੀਦ ਜੀ ਕਹਿ ਰਹੇ ਨੇ ਉਹ ਕੂੜਾ ਸੌਦਾ ਕਰਕੇ ਦੁਨੀਆਂ ਤੋਂ ਚਲੇ ਗਏ ਤੇ ਉਹ ਕੂੜਾ ਸੌਦਾ ਕਰਨ ਵਾਲਿਆਂ ਦੇ ਤਨ ਸਰੀਰ ਕਮਰਾਂ ਵਿੱਚ ਆ ਪਏ। ਇੱਕ ਗੱਲ ਬੜੀ ਸਪਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ, ਕੋਈ ਇਨਸਾਨ ਇੱਥੇ ਨਾ ਖਾਲੀ ਖੱਤ ਆਇਆ ਹੈ ਤੇ ਨਾ ਕਿਸੇ ਇਨਸਾਨ ਨੇ, ਕਿਸੇ ਮਨੁੱਖ ਨੇ ਇਸ ਸੰਸਾਰ ਤੋਂ ਖਾਲੀ ਖੱਤ ਜਾਣਾ ਹੈ। ਸਿਰਫ ਵੇਖਣ ਦੀ ਦ੍ਰਿਸ਼ਟੀ ਹੈ। ਇਨਸਾਨ ਸੋਚਦਾ ਹੈ ਕਿ ਨਾਲ ਕੁਛ ਲੈ ਕੇ ਨਹੀਂ ਆਏ, ਨਾਲ ਕੁਛ ਲੈ ਕੇ ਨਹੀਂ ਜਾਣਾ ਤੇ ਇਸ ਵਿੱਚ ਦੋ ਰਾਵਾਂ ਨਹੀਂ। ਨਾ ਤਾਂ ਮਾਤਾ ਦੇ ਉਦਰ ਤੋਂ ਜਨਮ ਲੈਂਦਿਆਂ ਕਿਸੇ ਨੇ ਆਪਣੇ ਨਾਲ ਸੋਨਾ ਚਾਂਦੀ ਰੁਪਈਆ ਪੈਸਾ ਧਨ ਪਦਾਰਥ ਕੁਛ ਵੀ ਨਹੀਂ ਲਿਆਂਦਾ ਤੇ ਜੋ ਕੁਝ ਇਨਸਾਨ ਸਾਰੀ ਜ਼ਿੰਦਗੀ ਕਰਦਾ ਕਿ ਉਹ ਜਾਣ ਲੱਗਿਆਂ ਸਭ ਕੁਝ ਕਮਾਇਆ ਹੋਇਆ ਆਪਣੇ ਨਾਲ ਲੈ ਜਾਂਦਾ, ਕਦਾਚਿਤ ਨਹੀਂ, ਕਦੀ ਵੀ ਨਹੀਂ, ਪਰ ਖਾਲੀ ਵੀ ਕੋਈ ਨਹੀਂ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਅਨੁਸਾਰ ਹਰ ਬੰਦਾ ਪਰਮਾਤਮਾ ਦੇ ਘਰ ਵਿੱਚੋਂ ਇਸ ਧਰਤੀ ਤੇ ਜੀਣ ਵਾਸਤੇ ਉਮਰ ਆਪਣੇ ਕੋਲ ਲੈ ਕੇ ਆਇਆ, ਖਾਲੀ ਨਹੀਂ ਆਇਆ। ਜਦੋਂ ਜਨਮ ਹੋਇਆ ਸਵਾਸਾਂ ਦੀ ਪੂੰਜੀ ਰੱਬ ਨੇ ਗਿਣ ਕੇ ਇਸ ਭਾਂਡੇ ਵਿੱਚ ਪਾ ਦਿੱਤੀ। ਆਇਆ ਜ਼ਿੰਦਗੀ ਲੈ ਕੇ, ਆਇਆ ਸਵਾਸ ਲੈ ਕੇ, ਆਇਆ ਹੈ ਪਰਾ ਲਬਧ ਲੈ ਕੇ, ਪਰ ਜਦੋਂ ਦੁਨੀਆਂ ਤੋਂ ਕੂਚ ਕਰਦਾ ਸਰੀਰ ਨਾਲ ਨਹੀਂ ਜਾਂਦਾ, ਸੰਸਾਰ ਦੇ ਪਦਾਰਥ ਨਾਲ ਨਹੀਂ ਜਾਂਦੇ, ਪਰ ਖਾਲੀ ਕਦੀ ਵੀ ਕੋਈ ਨਹੀਂ ਗਿਆ। ਕੋਈ ਗੁਣਾ ਤੇ ਬੰਦਗੀ ਦੇ ਭੰਡਾਰੇ ਲੈ ਕੇ ਚਲੇ ਜਾਂਦੇ ਨੇ ਤੇ ਕਈ ਸਾਰੀ ਜ਼ਿੰਦਗੀ ਪਾਪਾਂ ਦੀਆਂ ਪੰਡਾਂ ਬੰਨਦੇ ਪਾਪ ਨਾਲ ਲੈ ਕੇ ਚਲੇ ਜਾਂਦੇ। ਖਾਲੀ ਤਾਂ ਕਦੀ ਨਹੀਂ ਕੋਈ ਗਿਆ। ਗੁਰੂ ਸਾਹਿਬ ਦੀ ਬਾਣੀ 'ਚ ਇੱਕ ਬਚਨ ਆਉਂਦਾ ਹੈ, ਅਸੀਂ ਇਹ ਪੜ੍ਹਦੇ ਹਾਂ ਕਿ ਨਾਨਕ ਸੁੱਤੀ ਪਈ ਹੈ ਜਾਣ ਬਿਰਤੀ ਸਨ। ਅਗਲੇ ਬਚਨ ਨੇ ਗੁਣਾ ਗਵਾਈ ਗੰਠੜੀ ਔਗਣ ਚੱਲੀ ਬਨ, ਚੱਲੀ ਬਨ ਹੈ ਔਗਣ ਚੱਲੀ ਬਨ। ਇਹਦਾ ਮਤਲਬ ਕਿ ਇਨਸਾਨ ਦਾ ਸਰੀਰ ਨਹੀਂ ਜਾਂਦਾ, ਪਰ ਜਿਹੜੇ ਕੀਤੇ ਹੋਏ ਔਗਣ ਨੇ, ਗੁਨਾਹ ਨੇ, ਪਾਪ ਨੇ, ਕਿ ਉਹਨਾਂ ਦੇ ਬਣੇ ਹੋਏ ਲੇਖ ਇਨਸਾਨ ਦੇ ਇਸ ਸੂਖਸ਼ਮ ਸਰੀਰ ਨਾਲ ਨਹੀਂ ਜਾਂਦੇ। ਬਾਬਾ ਜੀ ਨੇ ਬਚਨ ਕੀਤਾ, ਗੁਨਾਹ ਗਵਾਈ ਗੰਠੜੀ ਔਗਣ ਚੱਲੀ ਬੰਨ, ਤੇ ਜੇ ਇਹ ਔਗਣਾਂ ਦੀ ਕਾਲਖ ਅੱਗੇ ਨਾ ਜਾਂਦੀ ਹੁੰਦੀ ਤੇ ਇਸ ਦਰਵੇਸ਼ ਮਹਾਂਪੁਰਸ਼ ਦੀ ਜਿਹਦੀ ਬਾਣੀ ਅਸੀਂ ਪੜ੍ਹ ਰਹੇ ਹਾਂ, ਉਹ ਫਿਰ ਬਾਣੀ ਵਿੱਚ ਅੱਗੇ ਜਾ ਕੇ ਕਹਿਣਗੇ ਕਿ ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵਈ ਸਾਈ ਦੇ ਦਰਬਾਰ। ਹੁਣ ਕਰਮ ਇੱਥੇ ਬੰਦਾ ਕਰਦਾ ਤੇ ਬਾਬਾ ਫਰੀਦ ਜੀ ਕਹਿੰਦੇ ਇਹੋ ਜਿਹਾ ਕਰਮ ਨਾ ਕਰ ਕਿ ਪਰਮਾਤਮਾ ਦੀ ਰੱਬ ਦੀ ਦਰਗਾਹ ਦੇ ਵਿੱਚ ਸ਼ਰਮਸਾਰ ਹੋਵੇ। ਇਹ ਤਾਂ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਕਿ ਨਾਲ ਸਾਡੇ ਕੁਛ ਨਹੀਂ ਜਾਂਦਾ। ਬਾਬਾ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਚੰਗਿਆਈਆਂ ਰੋਜ਼ ਪੜ੍ਹਦੇ ਹਾਂ ਸ਼ਲੋਕ, ਬੁਰਿਆਈਆਂ ਤੇ ਕਿੱਥੇ, ਵਾਚਾ ਧਰਮ ਅਧੂਰ। ਤੇ ਫਿਰ ਆਪਣੀ ਚੰਗਿਆਈ ਔਰ ਬੁਰਿਆਈ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੁਖ। ਹਰ ਬੰਦਾ ਆਪਣੇ ਨਾਲ ਕੁਛ ਲੈ ਕੇ ਆਇਆ, ਸਵਾਸਾਂ ਦੀ ਪੂੰਜੀ ਤੇ ਰੱਬ ਦੀ ਦਿੱਤੇ ਹੋਏ ਮਨੁੱਖਾ ਸਰੀਰ ਨੂੰ ਲੈ ਕੇ ਆਇਆ, ਪਰ ਜਦੋਂ ਆਪਾਂ ਖੂਜ ਕਰਨੇ ਖਾਲੀ ਹੱਥ ਕੋਈ ਵੀ ਨਹੀਂ ਗਿਆ, ਕੋਈ ਪਰਮਾਤਮਾ ਦੀ ਬੰਦਗੀ ਦੀਆਂ ਦਾਤਾਂ ਲੈ ਕੇ ਅੱਗੇ ਜਾਏਗਾ ਤੇ ਕੋਈ ਬੰਦਾ ਕੇਵਲ ਔਗਣਾਂ ਤੇ ਕੂੜ ਵਿਹਾਜ ਕੇ ਇੱਥੋਂ ਚਲਾ ਜਾਏ। ਆਓ ਅਸੀਂ ਬਾਣੀ ਵਿੱਚੋਂ ਪਹਿਲਾਂ ਦੇਖਣਾ, ਇੱਕ ਤਾਂ ਅੱਜ ਬੇਨਤੀ ਕਰਨੀ ਕਿ ਕੂੜਾ ਸੌਦਾ ਕੀ ਹੈ ਤੇ ਸੱਚਾ ਸੌਦਾ ਕੀ ਹੈ। ਹਰ ਬੰਦਾ ਵਪਾਰੀ ਬਣ ਕੇ ਆਇਆ, ਆਪ ਸਿਆਣੇ ਬੈਠੇ ਹੋ, ਵਪਾਰ ਕਿਸੇ ਹੋਰ ਥਾਂ ਤੇ ਕੀਤਾ ਜਾਂਦਾ ਹੈ ਤੇ ਰਹਿਣ ਬਸੇਰੇ ਕਿਸੇ ਹੋਰ ਥਾਂ ਤੇ ਬਣਾਏ ਜਾਂਦੇ। ਬਾਜ਼ਾਰ ਵਿੱਚ ਜਾਂਦੇ ਹਾਂ, ਉੱਥੇ ਕੇਵਲ ਦੁਕਾਨ ਹੈ, ਦੁਕਾਨ ਵਿੱਚ ਟਿਕਾਣੇ ਨਹੀਂ। ਜੇ 8-10-12 ਘੰਟੇ ਦੁਕਾਨ ਵਿੱਚ ਕੋਈ ਬੈਠਦਾ ਹੈ, ਉਹ ਇਸ ਕਰਕੇ ਬੈਠਦਾ ਵੀ ਇਹ 10 ਘੰਟੇ ਬੈਠਣ ਨਾਲ ਮੈਂ ਇਹੋ ਜਿਹਾ ਘਰ ਬਣਾ ਲਵਾਂ ਕਿ ਮੇਰੇ ਰੋਜ਼ ਦੀ ਭਟਕਣਾ ਹੀ ਮੁੱਕ ਜਾ। ਥੋੜ੍ਹੀ ਜਿਹੀ ਬੇਨਤੀ ਸਮਝਿਓ ਮੇਰੀ ਕਿ ਬਾਜ਼ਾਰ ਵਿੱਚ ਲੋਕ ਜਾਂਦੇ ਨੇ, ਦੁਕਾਨ ਤੇ ਬੈਠਦੇ ਨੇ, ਪਰ ਦੁਕਾਨ ਕਦੀ ਘਰ ਨਹੀਂ ਬਣਦਾ। ਕਦੀ ਕਿਸੇ ਨੇ ਆਪਣੀ ਦੁਕਾਨ ਦੇ ਵਿੱਚ ਘਰ ਨਹੀਂ ਬਣਾਇਆ, ਕਦੀ ਕਿਸੇ ਨੇ ਆਪਣੀ ਦੁਕਾਨ ਦੇ ਆਪਣੀ ਸ਼ੋਪ ਦੇ ਅੰਦਰ ਆਪਣੇ ਉਸ ਟਿਕਾਣੇ ਉੱਤੇ ਪੁੱਤਰਾਂ ਧੀਆਂ ਦੇ ਟਿਕਾਣੇ ਨਹੀਂ ਬਣਾਏ। ਦੁਕਾਨ ਬਾਜ਼ਾਰ ਇਸ ਕਰਕੇ ਵੇ ਕਿ ਸਵੇਰੇ ਦੁਕਾਨ ਖੋਲੀਏ, ਸ਼ਾਮ ਨੂੰ ਵਧਾ ਦੇਣੀਏ, ਦੁਕਾਨ ਵਿੱਚੋਂ ਕਮਾਏ ਹੋਏ ਪੈਸੇ ਨਾਲ ਇੱਥੋਂ ਕਿਤੇ ਦੂਰ ਤੇਰਾ ਘਰ ਬਣ ਜਾਏ ਤੇ ਦੁਕਾਨਾਂ ਉੱਤੇ ਜਿਹੜੇ ਬੈਠ ਕੇ ਕੁਛ ਕਮਾਉਂਦੇ ਨੇ ਘਰ ਉਹਨਾਂ ਦੇ ਹੀ ਬਣਦੇ। ਜਿਹੜਾ ਬਾਜ਼ਾਰ ਵਿੱਚ ਸਵੇਰੇ ਆਏ ਉਹਨੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਜਾਣੇ ਤੇ ਜੋ ਕੁਛ ਉਹਨੇ ਸਾਰੇ ਦਿਨ 'ਚ ਖੱਟਿਆ ਉਹਦੇ ਨਾਲ ਉਹਦੇ ਘਰ ਦਾ ਕੁਛ ਬਣਨਾ। ਮੇਰੇ ਗੁਰੂ ਜੀ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ, ਦੇਖੋ ਉਹ ਸ਼ਬਦ ਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ। ਕਹਿੰਦੇ ਨੇ ਵਪਾਰ ਕਰਨ ਵਾਲੇ ਲੋਕ ਸਵੇਰੇ ਸੂਰਜ ਦੇ ਚਾਨਣ ਵਿੱਚ ਤੇ ਰਾਤ ਨੂੰ ਆਪਣੇ ਬਾਲੇ ਹੋਏ ਬੱਤੀਆਂ ਤੇ ਲੈਂਪਾਂ ਦੇ ਚਾਨਣ ਵਿੱਚ ਇਸ ਲਾਈਟ ਵਿੱਚ ਵਪਾਰ ਕਰਦੇ। ਕਹਿੰਦੇ ਨੇ ਤੈਨੂੰ ਪਤਾ ਨਹੀਂ ਕਿ ਜਿਸ ਧਰਤੀ ਤੇ ਤੂੰ ਆਇਆ ਇਹ ਇੱਕ ਬਾਜ਼ਾਰ ਹੈ ਤੇ ਇਸ ਬਾਜ਼ਾਰ ਵਿੱਚ ਪੂੰਜੀ ਪਰਮਾਤਮਾ ਨੇ ਤੈਨੂੰ ਆਪਣੇ ਘਰੋਂ ਦੇ ਕੇ ਭੇਜੀ, ਪਰ ਇਸ ਬਾਜ਼ਾਰ ਦੇ ਵਿੱਚ ਦਿਨੇ ਚੜ੍ਹਦਾ ਹੈ ਸੂਰਜ, ਰਾਤ ਨੂੰ ਚੰਦਰਮਾ, ਇਹ 14 ਤਬਕ ਜਿਤਨਾ ਸੰਸਾਰ ਹੈ ਇਹ ਸਾਰਾ ਬਾਜ਼ਾਰ ਹੈ। ਤੇ ਜਿਸ ਦਿਨ ਬੰਦੇ ਦਾ ਜਨਮ ਹੁੰਦਾ ਹੈ, ਸੱਚ ਜਾਣੋ ਕਿ ਅਸੀਂ ਦੁਨੀਆਂ ਦੀ ਦੁਕਾਨ ਕੁਝ ਸਾਲ ਲਿਆਕਤ ਸਿੱਖਣ ਤੋਂ ਬਾਅਦ ਖੋਲ੍ਹਦੇ, ਕੋਈ 15 ਸਾਲ, ਕੋਈ 20 ਸਾਲ, ਕੋਈ 25 ਸਾਲ ਪਹਿਲਾਂ ਪੜ੍ਹਾਈ ਕਰੇ, ਕੁਝ ਸਿੱਖੇ ਤੇ ਦੁਕਾਨ ਤੇ ਬੈਠਦਾ ਹੈ। ਪਰ ਕਹਿੰਦੇ ਆਹ ਦੁਨੀਆਂ ਦੀ ਦੁਕਾਨ ਤੇ ਤਾਂ ਉਦੋਂ ਹੀ ਬੰਦਾ ਬੈਠ ਜਾਂਦਾ ਹੈ ਜਿਸ ਦਿਨ ਮਾਤਾ ਦੇ ਉਦਰ ਤੋਂ ਜਨਮ ਲੈ ਕੇ ਪਹਿਲਾਂ ਸਵਾਸ ਲੈਂਦਾ, ਕਿਉਂਕਿ ਪੂੰਜੀ ਉਸ ਦਿਨ ਦੀ ਖਰਚਣ ਲੱਗ ਪਿਆ। ਬਾਬਾ ਜੀ ਦਾ ਅੰਮ੍ਰਿਤ ਬਚਨ ਹੈ, ਇਹ ਸ਼ਲੋਕ ਹੈ, ਦੋਏ ਦੀਵੇ 14 ਹੱਟ ਨਾਲੇ। ਅਰਥ ਮੈਂ ਕਰ ਦੇਣਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਣਗੇ। ਦੋਏ ਦੀਵੇ, ਦੋ ਦੀਪਕ ਨੇ, ਦੋ ਦੀਵੇ ਬਲਦੇ ਨੇ। ਇਹਨਾਂ ਦੋ ਦੀਵਿਆਂ ਵਿੱਚੋਂ ਇੱਕ ਹੈ ਸੂਰਜ, ਜਿਹੜਾ ਦਿਨੇ ਚਾਨਣ ਪ੍ਰਕਾਸ਼ ਦਿੰਦਾ ਹੈ, ਤੇ ਇੱਕ ਹੈ ਚੰਦਰਮਾ, ਕੋਈ ਦਿਨੇ ਕਰਮ ਕਰਦਾ ਪਿਆ, ਕੋਈ ਰਾਤ ਨੂੰ ਕਰਮ ਪਿਆ ਕਰਦਾ। ਦੋਏ ਦੀਵੇ 14 ਖਟਨਾਲੇ, 14 ਖਟਨਾਲੇ ਦਾ ਅਰਥ ਇਸਲਾਮ ਅਨੁਸਾਰ 14 ਤਬਕ ਮੰਨੇ ਗਏ, ਪਰ ਇੱਥੇ 14 ਦਾ ਅਰਥ ਅਸੀਂ ਕਰਾਂਗੇ ਜਿਤਨਾ ਵੀ ਸੰਸਾਰ ਹੈ। ਸੰਸਾਰ ਦਾ ਅਰਥ ਕੇਵਲ ਆਪਣੇ ਧਰਤੀ ਨਹੀਂ, ਜਿੰਨੀਆਂ ਵੀ ਸ੍ਰਿਸ਼ਟੀਆਂ ਰੱਬ ਨੇ ਰਚੀਆਂ। ਦੋਏ ਦੀਵੇ ਰਾਤ ਤੇ ਦਿਨ ਹੈ, 14 ਖਟਨਾਲੇ, ਤੇ ਨਾਲ ਅਗਲਾ ਬਚਨ ਜੇਤੇ ਜੀ ਤੇਤੇ ਵਣਜਾ। ਜੇਤੇ ਜੀ, ਜਿੰਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ, ਹਰ ਜੀਵ ਇੱਥੇ ਵਪਾਰੀ ਬਣ ਕੇ ਆਇਆ ਹੈ, ਭਾਵੇਂ ਉਹ ਕਿਸੇ ਜ਼ਾਤ ਵਿੱਚ, ਕਿਸੇ ਬਰਾਦਰੀ ਵਿੱਚ, ਧਰਤੀ ਦੇ ਕਿਸੇ ਕਿੱਤੇ 'ਚ ਪੈਦਾ ਹੋਇਆ। ਜਿਹਨੂੰ ਸਵਾਸਾਂ ਦੀ ਪੂੰਜੀ ਰੱਬ ਨੇ ਦਿੱਤੀ ਹੈ, ਉਹ ਹਰ ਬੰਦਾ ਵਪਾਰੀ ਹੈ। ਦੋਏ ਦੀਵੇ 14 ਖਟਨਾਲੇ, ਜੇਤੇ ਜੀ ਤੇਤੇ ਵਣਜਾਰੇ, ਤੇ ਅਗਲੇ ਬਚਨ ਨੇ ਖੁੱਲੇ ਹੱਟ ਹੋਵਾ ਵਾਪਾ। ਜਿਸ ਦਿਨ ਜਨਮ ਹੋਇਆ ਉਸ ਦਿਨ ਹੀ ਬੰਦਿਆ ਤੇਰੀ ਖੱਟੀ ਖੁੱਲ ਗਈ ਸੀ, ਉਸ ਦਿਨ ਤੇਰੀ ਦੁਕਾਨ ਖੁੱਲੀ, ਤੂੰ ਆਪਣੇ ਸਵਾਸਾਂ ਦੀ ਪੂੰਜੀ ਖਰਚਣ ਲੱਗੂ। ਮੈਂ ਅਗਲੀ ਬੇਨਤੀ ਬਾਣੀ ਚੋਂ ਕਰਨੀ ਹੈ। ਦੇਖੋ ਕਿਵੇਂ ਕੌੜਾ ਕੂੜਾ ਸੌਦਾ, ਝੂਠਾ ਸੌਦਾ ਸਾਰੀ ਜ਼ਿੰਦਗੀ ਬੰਦਾ ਕਰੀ ਜਾਂਦਾ ਹੈ, ਪਰ ਸੱਚਾ ਸੌਦਾ ਤਾਂ ਕੋਈ ਟਾਵਾਂ ਟਾਵਾਂ ਕਰੇਗਾ। ਦੋਏ ਦੀਵੇ 14 ਖਟਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਵਾ ਵਾਪਾਰ। ਜਨਮ ਹੋਇਆ, ਹੱਟੀ ਖੁੱਲ ਗਈ, ਵਪਾਰੀ ਆ ਕੇ ਬੈਠ ਗਏ। ਅਗਲੀ ਦੁੱਖ ਹੈ, ਜੋ ਪਹੁੰਚੇ ਸੋ ਚੱਲਣ ਖਾ। ਇਸ ਦੁਕਾਨ ਵਿੱਚ ਜਿਹੜਾ ਬੈਠ ਗਿਆ ਉਹ ਇੱਕ ਗੱਲ ਯਾਦ ਰੱਖੇ ਕਿ ਜਿਸ ਗੱਦੀ ਤੇ ਜਿਸ ਦੁਕਾਨ ਤੇ ਅੱਜ ਮੈਂ ਬੈਠਾ, ਮੈਨੂੰ ਇੱਕ ਦਿਨ ਬਾਜ਼ਾਰ ਛੱਡ ਕੇ ਜਾਣਾ ਪਏਗਾ। ਜਿਹੜੇ ਇਸ ਦੁਕਾਨ 'ਚ ਆ ਗਏ ਸੰਸਾਰ ਦੁਕਾਨ 'ਚ, ਉਹ ਇੱਕ ਦਿਨ ਕੂਚ ਕਰ ਗਏ। ਦੋਏ ਦੀਵੇ 14 ਖਟਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਵਾ ਵਾਪਾਰ, ਜੋ ਪਹੁੰਚੇ ਸੋ ਚੱਲਣ ਖਾਰ। ਹੁਣ ਅਗਲੀ ਤੋਕੇ ਮਹਾਰਾਜ ਬਾਜ਼ਾਰ ਵਿੱਚ ਕੋਈ ਸਮਾਨ ਖਰੀਦਦਾ, ਉਹਦੀ ਚੰਗੇ ਦੀ ਮੰਦੇ ਦੀ, ਅਸਲੀ ਦੀ ਨਕਲੀ ਦੀ, ਝੂਠੇ ਤੇ ਸੱਚੇ ਦੀ ਕੋਈ ਨਾ ਕੋਈ ਪਹਿਚਾਣ ਜ਼ਰੂਰ ਕਰਦਾ ਕਿ ਧੋਖਾ ਨਾ ਹੋ ਜਾਏ। ਤੇ ਮੇਰੇ ਬਾਬਾ ਜੀ ਨੇ ਕਿਹਾ ਜਿਹੜੇ ਅਵਤਾਰੀ ਪੁਰਸ਼, ਰੱਬੀ ਪੁਰਸ਼ ਪਰਮਾਤਮਾ ਨੇ ਇਸ ਧਰਤੀ ਤੇ ਘੱਲੇ ਨੇ, ਜਿਨ੍ਹਾਂ ਨੇ ਮਰਿਆਦਾ ਬਣਾਈ, ਧਰਮ ਬਣਾਇਆ, ਧਰਮ ਦੀ ਬਾਤ ਕੀਤੀ, ਕਹਿਣ ਲੱਗੇ ਸੱਚ ਜਾਣੀ ਧਰਮ ਇੱਕ ਦਲਾਲ ਹੈ, ਜਿਹੜੇ ਤੂੰ ਕਰਮ ਕਰਨੇ ਰੋਜ਼ ਨਿਸ਼ਾਈ ਨਿਸ਼ਾਨ ਪਾਈ ਜਾਂਦਾ ਹੈ, ਆਹ ਕਰਤੂਤ ਤੇਰੀ ਸ਼ਰਮਸਾਰ ਕਰੇਗੀ, ਆਹ ਕਰਮ ਤੇਰਾ ਰੱਬ ਦੀ ਦਰਗਾਹ ਵੀ ਤੈਨੂੰ ਛੜਾ ਦੇ। ਇਹ 'ਚ ਕੋਈ ਸ਼ੱਕ ਨਹੀਂ ਕਿ ਧਰਮ ਨਿਸ਼ਾਨ ਪਾਉਂਦਾ ਕਿ ਇਹਨਾਂ ਕਰਮਾਂ ਕਰਕੇ। ਜੇ ਕੋਈ ਬੰਦਾ ਕਹੇ ਕਿ ਮੈਨੂੰ ਸਮਝ ਕੋਈ ਨਹੀਂ, ਬਾਬਾ ਜੀ ਨੇ ਬਾਣੀ 'ਚ ਇੱਕ ਬਚਨ ਕਿਹਾ, ਕਹਿੰਦੇ ਜਿਸ ਬੰਦੇ ਦੀਆਂ ਦੋਨੋਂ ਅੱਖਾਂ ਬੰਦ ਨੇ ਨਾ, ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ, ਉਹ ਵਿਚਾਰਾ ਤੁਰੇ ਤੇ ਕਿਤੇ ਖੱਡੇ ਵਿੱਚ, ਕਿਸੇ ਖੂਹ ਵਿੱਚ, ਜਾਂ ਪੈਰ ਨੂੰ ਠੋਕਰ ਵੱਜੇ, ਡਿੱਗ ਪਏ, ਤੇ ਅਸੀਂ ਉਹਦੇ ਤੇ ਤਰਸ ਖਾ ਕੇ ਉਹਦੇ ਨਾਲ ਹਮਦਰਦੀ ਪ੍ਰਗਟ ਕਰਾਂਗੇ। ਕਿਉਂ? ਕਿਉਂਕਿ ਰੱਬ ਨੇ ਇਹਨੂੰ ਸਰੀਰ ਦਿੱਤਾ ਪਰ ਅੱਖਾਂ ਦੀ ਜੋਤ ਨਹੀਂ ਦਿੱਤੀ, ਨੇਤਰਾਂ ਦੀ ਜੋਤ ਨਹੀਂ, ਵਿਚਾਰੇ ਨੂੰ ਦਿਸਦਾ ਨਹੀਂ, ਤਾਂ ਇਹ ਜ਼ਮੀਨ ਤੇ ਠੋਕਰ ਲੱਗੀ, ਡਿੱਗ ਪਿਆ। ਤੇ ਜਿਸ ਬੰਦੇ ਦੀਆਂ ਅੱਖਾਂ ਦੀ ਵੀ ਚਮਕ ਹੋਵੇ, ਜੋਤ ਹੋਵੇ, ਤੇ ਹੱਥ ਵਿੱਚ ਉਹਨੇ ਪਕੜਿਆ ਵੀ ਬਲਦਾ ਹੋਇਆ ਦੀਵਾ ਲੈਂਪ ਹੋਵੇ, ਤੇ ਜੇ ਵੇਖਣ ਵਾਲਾ ਹੱਥ ਵਿੱਚ ਪਕੜਦੇ ਹੋਏ ਦੀਵੇ ਨੂੰ, ਪਕੜੇ ਹੋਏ ਦੀਵੇ ਨੂੰ ਲੈ ਕੇ ਵੀ ਖੂਹ 'ਚ ਛਾਲ ਮਾਰੇ, ਚੇਤੇ ਰੱਖੋ ਉਹਦੇ ਤੇ ਤਰਸ ਨਹੀਂ, ਉਹਨੂੰ ਝਿੜਕਾਂ ਪੈਂਦੀਆਂ ਨੇ, ਕਮਲਿਆ ਤੂੰ ਦੀਵੇ ਦੀ ਨਰਾਦਰੀ ਕਰ ਦਿੱਤੀ, ਇਹ ਤਾਂ ਹਨੇਰੇ ਨੂੰ ਚਾਨਣ ਦਿੰਦਾ। ਅਸੀਂ ਜੇ ਕਹੀਏ ਧਰਮ ਦਲਾਲ ਪਾਏ ਨਿਸ਼ਾਨ, ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਕਿਸ ਬੰਦੇ ਨੂੰ ਪਤਾ ਨਹੀਂ ਕਿ ਇਹਨਾਂ ਕਰਮਾਂ ਤੋਂ ਮੇਰੇ ਗੁਰੂ ਨੇ ਵਰਜਿਆ ਹੈ। ਇੱਕ ਤਾਂ ਰੱਬ ਨੇ ਤੈਨੂੰ ਅਕਲ ਦਿੱਤੀ, ਰੱਬੀ ਬਾਣੀ ਪੜ੍ਹ ਲੱਗ ਪਿਓ, ਤੇ ਦੂਜਾ ਗੁਰੂ ਨੇ ਸ਼ਬਦ ਦਾ ਦੀਵਾ ਦੇ ਦਿੱਤਾ। ਜੇ ਸ਼ਬਦ ਦਾ ਦੀਵਾ ਲੈ ਕੇ ਸਮਝ ਕੇ ਵੀ ਤੂੰ ਛਾਲ ਮਾਰਨੇ, ਅਨਪੜ੍ਹ ਬੰਦਾ ਜਿਹਨੇ ਕਦੀ ਬਾਣੀ ਨਹੀਂ ਪੜ੍ਹੀ, ਉਹ ਤਾਂ ਬਖਸ਼ਿਆ ਜਾ ਸਕਦਾ ਹੈ, ਬਖਸ਼ਦਾ ਹੈਗਾ ਰੱਬ ਸਾਰਿਆਂ ਨੂੰ ਹੀ, ਪਰ ਜਿਹੜਾ ਸ਼ਬਦ ਦਾ ਦੀਵਾ ਲੈ ਕੇ ਵਿੱਚ ਖੋਜ ਛਾਲ ਮਾਰੇ, ਉਹ ਕਾਹਦੀ ਸਿਆਣਪ ਹੈ। ਬਾਬਾ ਜੀ ਨੇ ਇਸੇ ਕਰਕੇ ਦੋ ਬਚਨ ਕਹਿ, ਕਬੀਰ ਸਾਹਿਬ ਦੇ ਅਸੀਂ ਸਲੋਕ ਪੜ੍ਹਨੇ, ਉਹਨਾਂ ਦੇ ਬਚਨ ਨੇ, ਮਨ ਜਾਣੈ ਸਭ ਬਾਤ, ਸਾਰਾ ਪਤਾ ਹੈ ਮਨ ਨੂੰ, ਧਰਮ ਦਲਾਲ ਪਾਏ ਨਿਸ਼ਾਨ, ਮਨ ਜਾਣੈ ਸਭ ਬਾਤ, ਪਰ ਗੁਰਮੁਖੋ ਜਾਣਤ ਹੀ ਔਗਣ ਕਹਿ ਸਮਝ ਖੈ ਪਰ ਸਮਝ ਹੋਣ ਦੇ ਬਾਵਜੂਦ ਬੰਦਾ ਗੁਨਾਹ ਕਰਦਾ। ਅਸੀਂ ਅੱਜ ਭਾਵੇਂ ਇਨਸਾਨ ਨੂੰ ਕਹਿ ਦਿੰਦੇ ਹਾਂ ਬਹੁਤ ਤਰੱਕੀ ਕਰ ਗਿਆ, ਅਕਲ ਦਾ ਧਨੀ ਹੈ। ਕਈ ਵਾਰੀ ਮੈਂ ਸੋਚਣਾ ਵਾ ਕਿ ਨਸ਼ਾ ਵੇਚਣ ਵਾਲੇ ਲੋਕ ਉਹ ਜਿਸ ਚੀਜ਼ ਵਿੱਚ ਨਸ਼ਾ ਪਾ ਕੇ ਵੇਚਦੇ ਪਏ ਨੇ ਤੇ ਉੱਥੇ ਕਾਗਜ਼ ਲਾ ਕੇ ਨਾਲ ਲਿਖੇ ਕਿ ਜੋ ਕੁਝ ਤੂੰ ਖਰੀਦ ਕੇ ਪੀਣ ਲੱਗੇ ਇਹ ਤੇਰੇ ਸਰੀਰ ਦੀ ਤਬਾਹੀ ਕਰ ਸਕਦਾ ਹੈ, ਇਹਨੂੰ ਕਾਹਦਾ ਅਕਲ ਵਾਲਾ ਕਹੋਗੇ ਜਿਹੜਾ ਅੱਖਰ ਵੇਖਣ ਦੇ ਬਾਵਜੂਦ ਵੀ ਜ਼ਹਿਰ ਪੀ ਜਾਂਦਾ। ਕਾਹਦੀ ਸਿਆਣ ਗੁਰੂ ਜੀ ਨੇ ਕਿਹਾ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਹੇ ਪਰੈ। ਹੱਥ ਵਿੱਚ ਦੀਵਾ ਪਕੜ ਕੇ ਤੂੰ ਖੂਜ ਛਾਲ ਮਾਰਨਾ ਕਾਹਦੀ ਸਿਆਣ। ਤੇ ਇੱਕ ਬਚਨ ਹਜ਼ੂਰ ਨੇ ਹੋਰ ਕਿਹਾ ਹੁਣ ਕਈ ਵਾਰੀ ਜਦੋਂ ਅਸੀਂ ਮਾੜਾ ਕਰਮ ਕਰਨੇ ਹਨ ਉਦੋਂ ਯੱਕ ਲਖਤ ਮਾੜੇ ਨੂੰ ਰੱਬ ਤੇ ਥੋਪਨੇ। ਅਸਲੀਅਤ ਜੇ ਇੰਨੀ ਚਲਾਕੀ ਬੰਦਾ ਕਰਦਾ ਹੈ ਜੇ ਤਾਂ ਚੰਗਾ ਕੰਮ ਕਰਦਾ। ਦੇਖੋ ਧਰਮ ਸਥਾਨਾਂ ਤੇ ਕਿੰਨੀ ਅਨਾਊਂਸਮੈਂਟ ਹੁੰਦੀ, ਕਿੰਨੇ ਇਸ਼ਤਿਹਾਰ ਲੱਗਦੇ ਨੇ, ਇਸ ਬੰਦੇ ਨੇ ਇੰਨਾ ਪਰਉਪਕਾਰ ਕੀਤਾ, ਇੰਨਾ ਚੰਗਾ ਕਰਮ ਕੀਤਾ, ਬੜਾ ਦਾਨੀ ਪੁਰਸ਼ ਹੈ। ਚੰਗੇ ਜਿਤਨੇ ਕੰਮ ਨੇ ਉਹ ਮੈਂ ਆਪਣੇ ਲੇਖੇ ਚ ਪਵਾਈ ਜਾਣੇ ਚਲਾਕ ਹਾਂ, ਤੇ ਜਿਤਨੇ ਕੋ ਕਰਮ ਕੀਤੇ ਕੋਈ ਨੀ ਜਿਵੇਂ ਰੱਬ ਕਰਾਉਂਦਾ ਦਰੁਸਤ ਹੀ ਕਰਨਾ। ਇਹਦਾ ਮਤਲਬ ਕਿ ਪਰਮਾਤਮਾ ਲੋਕਾਂ ਨੂੰ ਭਟਕਾ ਰਿਹਾ ਹੈ ਨਹੀਂ, ਇਨਸਾਨ ਰੱਬ ਵਾਲੇ ਪਾਸੇ ਵੀ ਚਲਾਕੀ ਵਰਤਦਾ ਹੈ। ਮੇਰੇ ਗੁਰੂ ਜੀ ਨੇ ਬਾਣੀ ਵਿੱਚ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ ਕੀ ਕਰੇਗਾ ਸਮਰੱਥ ਗੁਰੂ ਉੱਥੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ, ਜੋ ਬਾਂਸ ਵਜਾਈਏ ਫੂਕ, ਜੇ ਬਾਂਸ ਵਿੱਚ ਫੂਕ ਮਾਰੀਏ, ਇੱਕ ਪਾਸੇ ਫੂਕ ਮਾਰੀ ਦੂਜੇ ਪਾਸੇ ਹਵਾ ਨਿਕਲ ਗਈ, ਇਹਦੇ ਵਿੱਚ ਫੂਕ ਮਾਰਨ ਵਾਲੇ ਦਾ ਦੋਸ਼ ਨਹੀਂ। ਯਾਦ ਰੱਖਿਓ ਬਾਂਸ ਹੀ ਬਦਕਿਸਮਤ ਤੇ ਜਿਹਨੂੰ ਹਵਾ ਰੋਕਣ ਦੀ ਜਾਂਚ ਆ ਜਾਂਦੀ ਤੇ ਸ਼ਾਇਦ ਉਹਦੇ ਵਿੱਚੋਂ ਰਾਗ ਦਾ ਜਨਮ ਹੋ ਜਾਂਦਾ। ਹੁਣ ਫੂਕ ਮਾਰਨ ਵਾਲੇ ਦਾ ਦੋਸ਼ ਤਾਂ ਨਹੀਂ। ਤੀਸਰੀ ਬੇਨਤੀ ਮੈਂ ਭਾਵੇਂ ਪ੍ਰਕਰਨ ਨਹੀਂ ਸਿਰਫ ਬੇਨਤੀ ਕਰ ਰਿਹਾ ਵਾਂ ਕਿ ਧਰਮ ਦਲਾਲ ਬਣ ਕੇ ਰੋਜ਼ ਤੇਰੇ ਘਰ ਫੇਰੇ ਪਾਉਂਦਾ ਤੇ ਜਿਤਨੇ ਕਰਮ ਵਪਾਰੀਆ ਤੂੰ ਕਰਨਾ ਪਿਆ ਨਾ ਇੱਕ ਇੱਕ ਤੇ ਨਿਸ਼ਾਨੀ ਲਾਈ ਜਾਂਦਾ, ਆਹ ਤੂੰ ਚੰਗਾ ਕੀਤਾ ਤੇ ਆਹ ਤੂੰ ਮੰਦਾ ਕੀਤਾ, ਕਿਉਂਕਿ ਤੇਰੇ ਕੀਤੇ ਹੋਏ ਸੌਦੇ ਦਾ ਹਿਸਾਬ ਹੈ। ਬਾਬਾ ਜੀ ਨੇ ਬਾਣੀ ਵਿੱਚ ਜੇ ਇਹ ਪ੍ਰਮਾਣ ਦਿੱਤੇ ਨੇ ਕਿ ਦੀਵੇ ਦਾ ਕਸੂਰ ਨਹੀਂ, ਚੱਲਣ ਵਾਲੇ ਆ ਸੰਭਲ ਕੇ ਚੱਲ, ਫੂਕ ਮਾਰਨ ਵਾਲੇ ਦਾ ਦੋਸ਼ ਨਹੀਂ, ਬਾਂਸ ਦੀ ਪੋਰੀ ਕੁਛ ਨਹੀਂ ਰੋਕ ਸਕਦੀ। ਤੇ ਬਾਬਾ ਫਰੀਦ ਜੀ ਦੇ ਇੱਕ ਬਚਨ ਹੁੰਦਾ, ਕਹਿਣ ਲੱਗੇ ਮੀਂਹ ਮੋਹਲੇ ਧਾਰ ਬਰਸਾਤ ਹੋਈ ਤੇ ਸਾਰੀਆਂ ਥਾਵਾਂ ਪਾਣੀ ਨਾਲ ਭਰੀਆਂ ਗਈਆਂ, ਟਿੱਬਾ ਸੁੱਕੇ ਦਾ ਸੁੱਕਾ, ਹੁਣ ਤੂੰ ਬੱਦਲ ਦੇ ਉੱਤੇ ਦੋਸ਼ ਨਾ ਲਾ ਕਿ ਮੇਰੇ ਤੇ ਪਾਣੀ ਕਿਉਂ ਨਹੀਂ ਟਿਕਿਆ, ਸੱਚ ਜਾਣੀ ਤੇਰਾ ਉੱਚਾ ਪਾਣੀ ਪਾਣੀ ਨੂੰ ਟਿਕਣ ਨਹੀਂ ਦਿੰਦਾ, ਵਰਸਿਆ ਤਾਂ ਤੇਰੇ ਉੱਤੇ ਵੀ ਬੱਦਲ। ਹੁਣ ਇਹਦੇ ਚ ਬੱਦਲ ਦਾ ਦੋਸ਼ ਤਾਂ ਨਹੀਂ, ਗੁਰੂ ਦਾ ਦੋਸ਼ ਤਾਂ ਨਹੀਂ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਕਹਿਣ ਲੱਗੇ ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਸਾਰੇ ਅਸੀਂ ਵਪਾਰੀ ਬਣ ਕੇ ਆਏ ਹਾਂ, ਖੁੱਲੇ ਖੱਟ ਹੋਵਾ ਵਾਪਾਰ, ਜੋ ਪਹੁੰਚੇ ਜਿਹੜਾ ਬਾਜ਼ਾਰ ਵਿੱਚ ਆਇਆ ਸੋ ਚੱਲਣ ਖਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਉਸ ਘਰ ਦੇ ਅੰਦਰ ਕੇਵਲ ਨਾਮ ਦੇ ਸੌਦੇ ਹੀ ਪਰਵਾਣੇ ਜਾਂਦੇ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ। ਪਿਆਰਿਓ ਮੇਰੀ ਬੇਨਤੀ ਸਮਝਿਓ, ਪਹਿਲਾਂ ਹੱਟ ਨਾਲੇ ਜੀਵ ਬਾਜ਼ਾਰ ਚ ਗਿਆ, ਬਾਜ਼ਾਰ ਚ ਕਮਾਉਣ ਤੋਂ ਬਾਅਦ ਇਹਨੇ ਘਰ ਜਾਣੇ। ਆਪਾਂ ਜਿਤਨੇ ਵੀ ਬੈਠੇ ਹਾਂ, ਚਾਹੇ ਕੋਈ ਬਾਹਰ ਹੈ, ਹਰ ਇਨਸਾਨ ਬਾਜ਼ਾਰ ਵਿੱਚ ਆਇਆ ਹੈ। ਘਰ ਵਿੱਚ ਤਾਂ ਉਦੋਂ ਜਾਣਾ ਜਦੋਂ ਚਾਰ ਭਰਾਵਾਂ ਨੇ ਚੌਕੇ ਲਿਜਾਣਾ, ਘਰ ਤੁਰੇਗਾ ਫਿਰ ਉੱਥੇ ਕੀਮਤ ਪੈਗੀ ਕਿ ਤੂੰ ਖੱਟ ਕੇ ਲਿਆਇਆ ਕੀ ਹੈ। ਭਾਈ ਗੁਰਦਾਸ ਜੀ ਜਿਹੜੇ ਗੁਰਸਿੱਖੀ ਦੇ ਪ੍ਰਚਾਰਕ, ਕੇਵਲ ਪ੍ਰਚਾਰਕ ਨੇ ਸਿੱਖੀ ਨੂੰ ਕਮਾ ਕੇ ਦੇਖਿਆ, ਉਹਨਾਂ ਨੇ ਕੁਝ ਬਚਨ ਕਹੇ ਨੇ ਕਿਵੇਂ ਲਾਹਾ ਲਈਦਾ ਕਿ ਸਾਰੇ ਬੰਦੇ ਰੱਬ ਦੇ ਘਰ ਵਿੱਚ ਸਤਿਕਾਰੇ ਜਾਂਦੇ ਨੇ। ਉਹਨਾਂ ਨੇ ਦੋ ਤਿੰਨ ਬਚਨ ਕਹੇ ਨੇ, ਕਹਿੰਦੇ ਬੱਚੀ ਘਰ ਜਨਮ ਲੈਂਦੀ ਹੈ, ਮਾਪੇ ਉਹਦਾ ਲਾਡ ਦੇਖਦੇ, ਭੈਣ ਭਰਾ ਉਹਦਾ ਲਾਡ ਦੇਖਦੇ ਨੇ, ਕਈ ਵਾਰੀ ਲਾਡ ਵਿੱਚ ਉਸ ਧੀ ਨੂੰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ। ਜੇ ਕੋਈ ਕਹਿੰਦਾ ਮਾਂ ਝਿੜਕਦੀ ਏ ਕਿ ਮੇਰੀ ਧੀ ਨੂੰ, ਖਬਰਦਾਰ ਕਿਸੇ ਨੇ ਝਿੜਕਿਆ ਤਾਂ। ਪਰ ਪਿਆਰਿਓ, ਜਿਸ ਧੀ ਨੂੰ ਮਾਂ ਨੇ ਵੀ ਕੰਮ ਨਾ ਸਿਖਾਇਆ, ਪੇਕੇ ਘਰ ਦੇ ਵਿੱਚ ਉਹਨੇ ਨਾ ਕੱਢਿਆ, ਨਾ ਪਰੋਇਆ, ਨਾ ਰਸੋਈ, ਨਾ ਭੋਜਨ, ਕੁਛ ਵੀ ਨਾ ਉਹਨੂੰ ਆਇਆ, ਇੱਥੋਂ ਤੱਕ ਕਿ ਵੱਡਿਆਂ ਨਾਲ ਬੋਲਣ ਦਾ ਸਲੀਕਾ ਵੀ ਨਾ ਸਿੱਖਿਆ, ਜਿਤਨਾ ਮਰਜ਼ੀ ਜਾਂ ਦਾਜ ਦੇ ਕੇ, ਕਰੋੜਾਂ ਰੁਪਈਆਂ ਦਾ ਦਾਜ ਦੇ ਕੇ ਧੀ ਨੂੰ ਕੋਈ ਵਿਆਹ ਦੇ। ਪਰ ਯਾਦ ਰੱਖਿਓ, ਦਾਜ ਕਦੀ ਅਕਲ ਉੱਤੇ ਪਰਦੇ ਨਹੀਂ ਪਾ ਸਕਦਾ। ਕਿ ਦਾਜ ਨੇ ਕਦੀ ਅਕਲ ਤੇ ਪਰਦੇ ਪਾਏ ਨੇ? ਹੁਣ ਦਾਜ ਕਰੋੜਾਂ ਦਾ ਦੇ ਦਿੱਤਾ, ਪਰ ਜਦੋਂ ਧੀ ਸਹੁਰੇ ਘਰ ਗਈ, ਨਾ ਪਕਾਉਣ ਦੀ ਜਾਂਚ, ਨਾ ਪਰੋਣ ਦੀ ਜਾਂਚ, ਨਾ ਕੱਢਣ ਦੀ ਜਾਂਚ, ਨਾ ਬੋਲਣ ਦੀ ਅਕਲ, ਕਹਿਣ ਲੱਗੇ ਤੇਰੇ ਸਹੁਰੇ ਘਰ ਦੇ ਲੋਕ ਕੁਝ ਖੁਸ਼ ਹੋ ਜਾਣਗੇ ਦਾਜ ਦੇਖ ਕੇ, ਪਰ ਸਹੁਰੇ ਪਿੰਡ ਵਿੱਚ ਕੀਮਤ ਤਾਂ ਤੇਰੀ ਪੈਗੀ ਜੇ ਤੈਨੂੰ ਰੱਬ ਵੱਲੋਂ ਕਿਸੇ ਪਰਿਵਾਰ ਦੇ ਜੀ ਨੇ ਗੁਣ ਵੀ ਸਿਖਾਇਆ ਹੋਵੇ। ਸਹੁਰੇ ਘਰ ਕੇਵਲ ਦਾਜ ਕਰਕੇ ਕੀਮਤ ਨਹੀਂ, ਸਹੁਰੇ ਘਰ ਗੁਣਾ ਕਰਕੇ ਕੀਮਤ ਪੈਣੀ ਹੈ। ਹੁਣ ਅਸੀਂ ਦੇਖਦੇ ਹਾਂ ਬੱਚੇ ਦਾ ਜਨਮ ਕੁੰਦਾ ਖੱਟੀ ਖੁੱਲ ਗਈ, ਯਤਨ ਕਰਨੇ ਆ ਜੇ ਲਾਡ ਦੇਖਣੇ ਆ, ਅਜੇ ਕੋਈ ਇਹਦੀ ਉਮਰ ਹੈ? ਜਿਹੜਾ ਬੰਦਾ ਇਹ ਸ਼ਬਦ ਆਪਣੇ ਬੱਚਿਆਂ ਲਈ ਵਰਤਦਾ ਹੈ ਨਾ, ਅਜੇ ਕੋਈ ਇਹਦੀ ਉਮਰ ਹੈ? ਕਈ ਵਾਰੀ ਸੋਚਣੇ ਵੀ ਸ਼ਾਇਦ ਬ੍ਰਹਮ ਗਿਆਨੀ ਇਹਨੂੰ ਬੱਚੇ ਦੀ ਉਮਰ ਦਾ ਪਤਾ ਹੈ, ਹੋ ਸਕਦਾ ਬੱਚੇ ਦੇ 100 ਸਾਲ ਦੀ ਉਮਰ ਦੀ ਇਹਨੂੰ ਜਾਣਕਾਰੀ ਹੋਵੇ। ਕੱਲ ਵੀ ਬੇਨਤੀ ਕੀਤੀ, ਭਰੋਸਾ ਇੱਕ ਸਵਾਸ ਦਾ ਲਿਖੀ। ਹੁਣ ਉਸ ਨੂੰ ਅਸੀਂ ਗੁਰਮਤ ਦਾ, ਨਾਮ ਦਾ, ਸਿਮਰਨ ਦਾ, ਰੂਹਾਨੀਅਤ ਦਾ, ਅੰਦਰ ਦੀ ਕੋਈ ਗੱਲ ਨਾ ਸਿਖਾਈਏ, ਸਿਰਫ ਇਹ ਕਹੀ ਜਾਈਏ ਇਹਦੀ ਉਮਰ ਕੋਈ ਨਹੀਂ। ਤੇ ਜਿੱਦਣ ਉਮਰ ਹੋਈ ਉਦੋਂ ਉਹਨੇ ਗੱਲ ਨਾ ਮੰਨੀ, ਨਿਆਣੇ ਨੂੰ ਪੜ੍ਹਾਇਆ, ਵੱਡਾ ਹੋਇਆ, ਉਹਨੇ ਅਰਬਾਂ ਰੁਪਈਆਂ ਦੀ ਜਾਇਦਾਦ ਬਣਾ ਲਈ। ਪਰ ਜਿੱਦਣ ਰੱਬ ਦੇ ਘਰ ਨੂੰ ਤੁਰਨਾ ਨਾ, ਉਦਣ ਪਿਆਰਿਓ ਇਹਦੇ ਬਿਜ਼ਨਸ ਦੀ ਬਾਤ ਨਹੀਂ, ਉਦਣ ਤਾਂ ਪੁੱਛਿਆ ਜਾਣਾ 10 ਮਾਪਿਆਂ ਕੋਲੋਂ ਬੰਦਗੀ ਦੀ ਦਾਤ ਕਿੰਨੀ ਕੁ ਲੈ ਕੇ ਆਇਆ। ਕਿਉਂਕਿ ਪੇਕਾ ਘਰ ਹੈ, ਬਾਣੀ ਵਿੱਚ ਬਚਨ ਵੀ ਆਉਂਦਾ। ਅਸੀਂ ਜਦੋਂ ਇਹ ਸ਼ਬਦ ਪੜ੍ਹਦੇ ਹਾਂ ਨਾ ਕਿ ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ, ਉਸਦੇ ਅੰਮ੍ਰਿਤ ਬਚਨ ਦੀਆਂ ਅਖੀਰ ਵਾਲੀਆਂ 17 ਨੇ, ਅਖੀਰ ਵਾਲੇ ਅੰਮ੍ਰਿਤ ਬੋਲ ਨੇ, ਕਹਿਣ ਲੱਗੇ ਕਿ ਸਭਨਾ ਸਹੁਰੈ ਵੰਝਣਾ, ਸਭ ਮੁਖ ਲਾਵਣ ਹਾਰ, ਨਾਨਕ ਧਨ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ। ਪਰ ਸਾਈ ਦਾ ਪਿਆਰ ਤਾਂ ਉਹ ਹੀ ਮਾਣੇਗਾ ਕਿ ਜਿਹਦੇ ਕੋਲ ਪਰਮਾਤਮਾ ਦੀ ਬੰਦਗੀ ਹੈ। ਪੇਕੇ ਘਰ ਪਰਦੇ ਢੱਕੇ ਜਾਂਦੇ ਨੇ ਰੁਪਈਏ ਨਾਲ, ਪਰ ਪਿਆਰਿਓ ਰੱਬ ਦੇ ਘਰ ਧਨ ਨਾਲ ਪਰਦੇ ਨਹੀਂ ਢੱਕੇ ਜਾਣੇ, ਉੱਥੇ ਤਾਂ ਕੇਵਲ ਪਰਮਾਤਮਾ ਦੀ ਬੰਦਗੀ ਕਰਕੇ ਕੀਮਤ ਹੈ। ਫਿਰ ਬੇਨਤੀ ਸਮਝਿਓ ਕਿ ਪੇਕੇ ਘਰ ਵਿੱਚ ਧੀ ਦੇ ਲਾਡ ਦੇਖੇ ਜਾਣਗੇ, ਸਹੁਰੇ ਘਰ ਉਹਦੇ ਗੁਣਾ ਕਰਕੇ ਉਹਦੀ ਕੀਮਤ ਪਏਗੀ, ਉਹਦੀ ਇੱਜ਼ਤ ਬਣੇਗੀ, ਉਹਦਾ ਆਦਰ ਪਵੇਗਾ। ਦੂਸਰਾ ਬਚਨ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਦੋ ਭਰਾ ਨੇ, ਸਕੇ ਬਾਪ ਨੇ ਇਕੱਠੀ ਪੂੰਜੀ ਦੇ ਕੇ ਵਪਾਰ ਕਰਨ ਲਈ ਤੋਰੇ ਨੇ, ਤੇ ਤੁਰਦਿਆਂ ਗੱਲ ਕਹੀ ਸੀ, ਪੁੱਤਰ ਮੈਂ ਆਪਣੀ ਪੂੰਜੀ ਵਿੱਚੋਂ ਤੁਹਾਨੂੰ ਕੁਝ ਦੇਣ ਲੱਗਾ, ਪਰ ਵਾਪਸ ਪਰਤਿਓ ਤੇ ਇਸ ਪੂੰਜੀ ਨਾਲ ਕੁਝ ਨਫ਼ਾ, ਕੋਈ ਮੁਨਾਫ਼ਾ ਲੈ ਕੇ ਆਇਓ, ਕੁਝ ਖੱਟ ਕੇ ਆਇਓ। ਤੇ ਦੋਨੋਂ ਗਏ, ਚਲੇ, ਵਪਾਰ ਕੀਤਾ। ਇੱਕ ਨੇ ਸਮਝ ਸਮਝ ਕੇ ਰੁਪਈਆ ਖਰਚਿਆ, ਬਾਪ ਦੀ ਪੂੰਜੀ ਵਿੱਚ ਵਾਧਾ ਕਰਕੇ ਜਦੋਂ ਉਹਨੇ ਲਾਹਾ ਲੈ ਲਿਆ, ਤੇ ਬਾਪ ਨੇ ਕਿਹਾ ਸੀ ਮੈਂ ਸੁਨੇਹਾ ਭੇਜਾਂਗਾ, ਇੰਨੀ ਦੇਰ ਤੱਕ ਤੁਸੀਂ ਵਪਾਰ ਕਰਨਾ ਤੇ ਮੇਰਾ ਸੁਨੇਹਾ ਮਿਲਦਿਆਂ ਆ ਜਾਂਦਾ। ਜਿਹਨੇ ਬਾਪ ਦੀ ਪੂੰਜੀ ਨਾਲ ਕੁਝ ਕਮਾਇਆ, ਪਿਆਰਿਓ, ਉਹ ਸੁਨੇਹੇ ਦੀ ਇੰਤਜ਼ਾਰ ਕਰਦਾ ਹੈ। ਉਹ ਹਰ ਵੇਲੇ ਪੁੱਛਦਾ ਕਿ ਮੇਰੀ ਚਿੱਠੀ, ਮੇਰੇ ਬਾਪ ਦਾ ਕਦੋਂ ਸੁਨੇਹਾ ਆਉਣਾ, ਮੈਂ ਘਰ ਨੂੰ ਮੁੜਾਂ। ਤੇ ਜਿਸਨੇ ਬਾਪ ਦੀ ਪੂੰਜੀ ਗਵਾਈ, ਚੇਤੇ ਰੱਖਿਓ, ਉਹ ਡੁਬਕੀ ਮਾਰ ਕੇ ਲੁਕਣ ਦਾ ਯਤਨ ਕਰਦਾ, ਸੁਨੇਹਾ ਆਵੇ ਤੇ ਬਾਪ ਦੇ ਸੁਨੇਹਾ ਮੇਰੇ ਕੰਨਾਂ ਤੱਕ ਪਹੁੰਚੀ ਨਾ। ਆਹ ਕੀ ਹੈ? ਸੰਸਾਰਿਕ ਬਾਜ਼ਾਰ ਹੈ। ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਇਕੱਠੀ ਦਿੱਤੀ। ਕਹਿਣ ਲੱਗੇ ਆ ਮੈਂ ਤੈਨੂੰ ਦੇਖ ਕੇ ਤੋਰਨ ਲੱਗਾ, ਤੇ ਇਨਸਾਨ ਵਾਅਦਾ ਕਰਕੇ ਆਇਆ, ਮੋਹਲਤ ਲੈ ਕੇ ਆਇਆ। ਜਿਤਨੇ ਵੀ ਆਪਾਂ ਬੈਠੇ ਹਾਂ, ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ, ਲਿਖਾ ਕੇ ਆਇਆ ਸਮਾਂ। ਕਹਿ ਦਿੱਤਾ ਆ ਖਰਚੀ ਉੱਥੇ ਸਵਾਸ ਜਿੱਤੇ ਲਾਹਾ ਕੁਝ ਮਿਲੇ, ਤੇ ਇੱਕ ਨੇ ਸ਼ੁਰੂ ਤੋਂ ਇੰਨੀ ਕੁ ਬੰਦਗੀ ਸ਼ੁਰੂ ਕਰ ਦਿੱਤੀ, ਇੰਨਾ ਨਾਮ ਜਪਿਆ, ਇੰਨੀ ਪਰਮਾਤਮਾ ਦੀ ਇਬਾਦਤ ਕੀਤੀ, ਜਿਸ ਮੌਤ ਦੇ ਸੁਨੇਹੇ ਤੋਂ ਲੋਕ ਤ੍ਰਿਹਦੇ ਨੇ। ਉਹ ਮਹਾਂਪੁਰਸ਼ ਕਹਿੰਦਾ ਕਬੀਰ, ਜਿਸ ਮਰਨੇ ਤੇ ਜਗ ਡਰੈ, ਸੁਨੇਹੇ ਤੋਂ ਲੋਕ ਡਰਦੇ ਨੇ, ਪਰ ਮੇਰਾ ਮਨ ਆਨੰਦ, ਮੈਂ ਇਸ ਕਰਕੇ ਪ੍ਰਸੰਨ ਕਿ ਬਾਪੂ ਤੇਰੇ ਕੋਲ ਜਾ ਕੇ ਦੱਸਾਂ ਤੁਸੀਂ ਆਹ ਪੂੰਜੀ ਦਿੱਤੀ ਤੇ ਮੈਂ ਆਹ ਕੁਝ ਤੇਰੀ ਪੂੰਜੀ ਦਾ ਖਰੀਦ ਕੇ ਲਿਆ। ਪਿਆਰਿਓ, ਜਿਨ੍ਹਾਂ ਨੇ ਤਬਾਹ ਕੀਤੀ ਪੂੰਜੀ, ਉਹ ਬਾਪ ਦੇ ਮੱਥੇ ਲੱਗਣ ਤੋਂ ਗੁਰੇਜ਼ ਕਰਦੇ ਨੇ, ਤੇ ਜਿਨ੍ਹਾਂ ਨੇ ਕੁਝ ਕਮਾਇਆ ਉਹ ਹੱਸ ਕੇ ਪਿਤਾ ਦੇ ਸੁਨੇਹੇ ਨੂੰ ਕਬੂਲ ਕਰਦੇ ਨੇ। ਇਹੀ ਕਾਰਨ ਜਿਨ੍ਹਾਂ ਨੇ ਬੰਦਗੀ ਕੀਤੀ ਉਹ ਤੁਰ ਲੱਗਿਆ ਪ੍ਰਸੰਨ ਨੇ, ਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਮਾਇਆ ਕੁਛ ਨਹੀਂ, ਉਹ ਮਰਦਿਆਂ ਵੀ ਕਹਿੰਦੇ ਚਾਰ ਸਾਹ ਹੋਰ ਕਿਤੇ ਮਿਲ ਜਾਣ ਤੇ ਸਮਾਂ ਟਾਲੀ ਜਾ। ਨਹੀਂ, ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਦੇਖੋ, ਦੋ ਪੁੱਤਰਾਂ ਵਿੱਚੋਂ ਸਪੁੱਤਰ ਉਹ ਜਿਹੜਾ ਲਾਹ ਖੱਟ ਕੇ ਪਿਤਾ ਕੋਲ ਜਾਏ। ਤੀਸਰਾ ਬਚਨ ਕੀਤਾ ਭਾਈ ਸਾਹਿਬ ਜੀ ਨੇ, ਕਹਿੰਦੇ ਨੇ ਰਣ ਤੱਤੇ ਸੰਗਰਾਮ ਭਖਿਆ ਹੈ, ਸੂਰਮੇ ਉਤਰੇ ਨੇ, ਸਾਰੇ ਘਰੋਂ ਸ਼ਸਤਰ ਬਸਤਰ ਲੈ ਕੇ ਆਏ। ਪਰ ਯਾਦ ਰੱਖਿਓ, ਸਨਮਾਨ ਉਹਨਾਂ ਦੇ ਹੁੰਦੇ ਨੇ ਜਿਹੜੇ ਜਿੱਤਦੇ ਨੇ, ਜਿਹੜੇ ਸ਼ਹਾਦਤਾਂ ਦਾ ਜਾਮ ਪੀਂਦੇ ਨੇ, ਜਿਹੜੇ ਪਿੱਠ ਦਿਖਾ ਕੇ ਭੱਜ ਆਉਣ, ਉਹਨਾਂ ਲੋਕਾਂ ਦਾ ਸਨਮਾਨ ਨਹੀਂ ਕੀਤਾ ਜਾਂਦਾ। ਤਿੰਨ ਪ੍ਰਮਾਣ ਦੇ ਕੇ ਭਾਈ ਸਾਹਿਬ ਨੇ ਫਿਰ ਸਮਝਾਇਆ ਕਿ ਆਪਾਂ ਕਾਸ ਲਈ ਆਏ, ਕੋਠੇ ਮੰਡਪ ਮਾੜੀਆਂ ਬਣਾ ਲਏ, ਧਨ ਬਹੁਤ ਹੀ ਇਕੱਠਾ ਕੀਤਾ, ਬਾਹਰ ਦੇ ਸੌਦੇ ਅਸੀਂ ਰੋਜ਼ਾਨਾ ਮੁਨਾਫੇ ਭਾਲਦੇ ਰਹੇ, ਪਰ ਅੰਦਰ ਵਾਲੀ ਪੂੰਜੀ ਤਾਂ ਰਾਤ ਰੋਜ਼ ਲੁੱਟੀਂਦੀ ਰਹੀ, ਅੰਦਰ ਵਾਲਾ ਸੌਦਾ ਕਿਸਨੇ ਕੀਤਾ? ਮੈਂ ਅੱਗੇ ਚੱਲ ਕੇ ਬੇਨਤੀ ਕਰਾਂਗਾ ਉਹ ਸੌਦਾ ਕਿਵੇਂ, ਬਾਣੀ ਨੇ ਕਿਵੇਂ ਕਿਹਾ ਹੈ ਕਰਨ। ਸਤਿਗੁਰੂ ਦੇ ਅੰਮ੍ਰਿਤ ਬਚਨ ਕਿ ਦੋਏ ਦੀਵੇ ਚੌਦਾਂ ਹੱਟ ਨਾਲੇ, ਜੇਤੇ ਜੀਤੇ ਤੇ ਵਣਜਾਰੇ, ਖੁੱਲੇ ਖੱਟ ਹੋਵਾ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹ ਪ੍ਰਵਾਨ, ਅਗਲੀ ਤੁਕਸੀ ਘਰ ਆਏ ਵੱਜੀ ਵਾਧਾਈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਹਿ, ਭਾਈ ਗੁਰਦਾਸ ਕਹਿ ਲੱਗੇ, ਜੈਸੇ ਨਹਿਰ ਕੁਵਾਰ ਕੰਨਿਆ, ਲਾਡਲੀ ਕਹਿ ਮਾਨੀਅਤ, ਨਹਿਰ ਦਾ ਅਖਰੀ ਅਰਥ ਹੁੰਦਾ ਪੇਕਾ ਕਾ, ਕਬਿੱਤ ਹੈ ਭਾਈ ਸਾਹਿਬ ਦਾ। ਕਹਿੰਦੇ ਜਿਵੇਂ ਇੱਕ ਕੁਵਾਰੀ ਕੰਨਿਆ, ਇੱਕ ਉਹ ਬੱਚੀ ਜਿਸ ਦਾ ਵਿਆਹ ਨਹੀਂ ਹੋਇਆ, ਸ਼ਾਦੀ ਨਹੀਂ ਹੋਈ, ਉਹਨੂੰ ਪੇਕੇ ਘਰ ਦੇ ਵਿੱਚ ਲਾਡਲੀ ਕਿਹਾ ਜਾਂਦਾ ਹੈ, ਬੜਾ ਪਿਆਰ ਦਿੰਦੇ ਨੇ ਪੇਕੇ ਘਰ ਦੇ ਜੀ। ਜੈਸੇ ਨਾਰ ਕੁਵਾਰ ਕੰਨਿਆ, ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜਾਏ ਗੁਣਨ ਕਹਿ ਮਾਨੀਅਤ, ਜਦੋਂ ਵਿਆਹ ਤੋਂ ਬਾਅਦ ਸਹੁਰੇ ਕਰ ਗਈ ਤੇ ਗੁਣਾ ਕਰਕੇ ਕੀਮਤ ਪੈਣੀ ਹੈ, ਕਿੰਨੀ ਕੁ ਦੇਰ ਤੱਕ ਬਾਪ ਰੁਪਈਏ ਦੇ ਕੇ ਅਕਲ ਤੇ ਪਰਦੇ ਪਾਈ ਜਾਏਗਾ? ਨਹੀਂ, ਆਖਰ ਰੁਪਈਏ ਦੇਣ ਵਾਲੇ ਬਾਪ ਨੇ ਵੀ ਚਲੇ ਜਾਣਾ, ਕੀਮਤ ਉਹਦੀ ਤਾਂ ਪੈਗੀ ਜੇ ਉਹਦੇ ਕੋਲ ਕੋਈ ਗੁਣ ਹੋਵੇਗਾ। ਪਿਆਰਿਓ, ਆਹ ਸੰਸਾਰ ਹੈ ਪੇਕਾ ਘਰ, ਅਸੀਂ ਹਰ ਕੰਮ ਤੇ ਪਰਦਾ ਪਾ ਜਾਂਦੇ ਹਾਂ ਧਨ ਨਾਲ, ਪਰ ਸਾਈਂ ਦੇ ਘਰ ਵਿੱਚ ਤਾਂ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ। ਉੱਥੇ ਤਾਂ ਗੁਣ ਸਿਰਫ ਕਾ ਇਸ ਦਾ ਹੈ, ਕਿੰਨਾ ਤੂੰ ਕਮਾ ਕੇ ਲਿਆ, ਕਿੰਨੀ ਬੰਦਗੀ, ਕਿੰਨਾ ਤੂੰ ਜੀਵਨ ਸਫਲ ਕੀਤਾ। ਭਾਈ ਸਾਹਿਬ ਕਹਿਣ ਲੱਗੇ, ਨਾਰ ਕੁਵਾਰ ਕੰਨਿਆ, ਜੈਸੇ ਲਾਡਲੀ ਕਹਿ ਮਾਨੀਅਤ, ਵਿਆਹ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬੰਜ ਬਿਹਾਰ ਲੱਗ ਜਾਤ ਕਹਿ ਵਿਦੇਸ਼ ਪ੍ਰਾਣੀ, ਕਹੀ ਹੈ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਸੰਗਰਾਮ ਸਮੇਂ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੁਪੱਟ ਬਖਾਨੀਏ। ਅਖੀਰ ਤੇ ਕਹਿਣ ਲੱਗੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨ। ਪਿਆਰਿਆ ਦੇਖ, ਜੇ ਮਨੁੱਖਾ ਜਨਮ ਮਿਲ ਗਿਆ, ਤੈਨੂੰ ਸੁਵਾਸ ਮਿਲ ਗਏ, ਤੇਰੀ ਉਸ ਘਰ ਵਿੱਚ ਕੀਮਤ ਤਾਂ ਏ ਜੇ ਸੱਤ ਸੰਗਤ ਵਿੱਚ ਬੈਠ ਕੇ ਉਸ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਪਹਿਚਾਣ ਗਿਓ ਤੇ ਰੱਬ ਨਾਲ ਤੇਰੀ ਪਹਿਚਾਣ ਬਣ ਗਈ। ਫਿਰ ਜਿਹੜੀ ਬੇਨਤੀ ਕਰ ਰਿਹਾ ਸਰ, ਬਾਜ਼ਾਰ ਵਿੱਚ ਸਿਰਫ ਘਰ ਬਣਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਿਆਰਿਓ, ਘਰ ਵਿੱਚ ਸਿਰਫ ਰਿਹਾ ਜਾਂਦਾ ਹੈ, ਬਾਜ਼ਾਰ ਵਿੱਚੋਂ ਘਰ ਬਣਾਉਣ ਦੇ ਪੈਸੇ ਖਰੀਦੇ ਜਾਂਦੇ ਨੇ। ਤੇ ਮੇਰੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਘਰ ਆਏ ਵੱਜੀ ਵਧਾਈ, ਸੱਚ ਨਾਮ ਕੀ ਮਿਲੀ ਵਡਾਈ, ਸੱਚ ਨਾਮ ਦੀ ਵਡਿਆਈ ਮਿਲੀ। ਆਏ ਸਾਰੇ ਸੌਦੇ ਸਾਰਾ ਪੈ ਕਰਨੇ। ਅੱਜ ਬਾਬਾ ਨਾਨਕ ਜੀ ਦੇ ਬਚਨ ਪੜ੍ਹ ਰਿਹਾ ਸਾਂ, ਕੂੜਾ ਸੌਦਾ ਕੀ ਹੈ? ਵੈਸੇ ਕੂੜ ਦਾ ਅਖਰੀ ਅਰਥ ਹੈ ਝੂਠ, ਜਿਹਦੇ ਜਿਹਨੇ ਨਿਭਣਾ ਨਹੀਂ। ਬਾਬਾ ਜੀ ਨੇ ਕੁਛ ਬਾਣੀ ਚ ਪ੍ਰਮਾਣ ਦਿੱਤੇ ਨੇ ਕੂੜਾ ਸੌਦਾ ਆਪਾਂ ਕਿਵੇਂ ਕਰਨੀ। ਜਨਮ ਤੋਂ ਲੈ ਕੇ ਸ਼ਮਸ਼ਾਨ ਭੂਮੀ ਤੱਕ ਮੇਰੇ ਬਾਬਾ ਜੀ ਨੇ ਇੱਕ ਇੱਕ ਪੜਾ ਗਿਣ ਕੇ ਦੱਸ ਦਿੱਤਾ, ਦੇਖ ਤੂੰ ਕੂੜਾ ਸੌਦਾ ਇਨਸਾਨ ਕਿਵੇਂ ਕਰਨਾ। ਜਨਮ ਹੁੰਦਾ, ਮਾਂ ਦਾ ਦੁੱਧ ਚੁੰਘਦਾ, ਸਭ ਤੋਂ ਪਹਿਲਾਂ ਇਹਦੇ ਪਿਆਰ ਦੀ ਖਿੱਚ, ਅੰਦਰ ਦੀ ਖਿੱਚ, ਸਿਰਫ ਪੇਟ ਦੀ ਭੁੱਖ ਤੇ ਮਾਂ ਦਾ ਦੁੱਧ ਹੈ। ਅਵਸਥਾ ਤਬਦੀਲ ਹੁੰਦੀ ਹੈ, ਅਸੀਂ ਬੜੀ ਵੀਰੀ ਬਚਨ ਪੜ੍ਹਨੇ ਹਾਂ। ਫਿਰ ਜਿਸ ਮਾਂ ਦਾ ਦੁੱਧ ਪੀਂਦਾ ਉਹਦੇ ਚਿਹਰੇ ਦੀ ਪਹਿਚਾਣ ਕਰ ਲੱਗ ਪੈਂਦਾ। ਪਹਿਲਾਂ ਇਕੱਲਾ ਦੁੱਧ ਪੀਂਦਾ ਸੀ, ਹੁਣ ਮਾਂ ਦੇ ਚਿਹਰੇ ਵੱਲ ਦੇਖ ਦੇਖ ਕੇ ਹੱਸਦਾ। ਮਾਂ ਦੇ ਚਿਹਰੇ ਦੀ ਪਹਿਚਾਣ ਤੋਂ ਬਾਅਦ ਫਿਰ ਮਾਂ ਜਾਏ ਭੈਣ ਭਰਾਵਾਂ ਨਾਲ ਸਾਂਝ ਬਣਦੀ ਹੈ, ਉਹਨਾਂ ਨਾਲ ਬਾਹਰ ਸਾਂਝ ਬਣਾਉਂਦਾ, ਉਹਨਾਂ ਨੂੰ ਪਹਿਚਾਣਦਾ। ਉਹਨਾਂ ਦੀ ਪਹਿਚਾਣ ਤੋਂ ਬਾਅਦ ਫਿਰ ਘਰ ਦੇ ਵਿਹੜੇ ਵਿੱਚ ਖੇਡਣਾ ਸ਼ੁਰੂ ਕਰ ਦਿੰਦਾ। ਖੇਡ ਤੋਂ ਬਾਅਦ ਫਿਰ ਜੀਵ ਦਾ ਰਸਕ ਚਸਕਾ, ਜੀਵ ਦਾ ਰਸ ਜਾਗਦਾ ਤੇ ਹਰ ਵੇਲੇ ਇਹਦਾ ਧਿਆਨ ਸਿਰਫ ਜੀਵ ਦੇ ਰਸ ਦੀ ਪੂਰਤੀ ਹੈ। ਫਿਰ ਜੀਵ ਦੇ ਰਸ ਤੋਂ ਅੱਗੇ ਇੰਦਰੀਆਂ ਦਾ ਰਸ ਹੋਰ ਪ੍ਰਫੁੱਲਤ ਹੁੰਦਾ ਹੈ। ਕੌੜਾ ਸੌਦ, ਕੂੜਾ ਸੌਦਾ। ਬਾਬਾ ਜੀ ਦਾ ਬਚਨ ਪੜ੍ਹੋ ਕਿਤੇ ਸ਼ਲੋਕ, ਮਾਝ ਕੀ ਵਾਰ, ਹਜ਼ੂਰ ਧੰਨ ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਪਹਿਲਾ ਪਿਆਰ ਲੱਗਾ ਥਨ ਦੁੱਧ, ਕੂੜਾ ਸੌਦਾ ਕਰ ਗਏ। ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥੀ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਵਾ। ਸਾਰੀਆਂ ਅਵਸਥਾ ਵਿੱਚ ਕਿਤੇ ਰੱਬ ਦਾ ਨਾਮ ਹੀ ਨਹੀਂ ਆਇਆ, ਆਹ ਕੂੜਾ ਸੌਦਾ ਕਰ ਗਿਆ। ਫਿਰ ਇਸ ਸਲੋਕ ਦੀ ਬੇਨਤੀ ਸਮਝਿਓ, ਬਾਬਾ ਜੀ ਦਾ ਬਚਨ ਹੈ, ਪਹਿਲੇ ਪਿਆਰ ਲੱਗਾ ਥਨ ਦੁੱਧ, ਸਿਰਫ ਦੁੱਧ ਦਾ ਪਤਾ, ਦੂਜਾ ਮਾਏ ਬਾਪ ਕੀ ਸੁੱਧ, ਜਨਮ ਦੇਣ ਵਾਲੀ ਮਾਂ ਤੇ ਉਂਗਲ ਪਕੜਨ ਵਾਲੇ ਬਾਪੂ ਦੀ ਸਮਝ, ਹੋਰ ਤੀਜੀ ਕੋਈ ਨਹੀਂ। ਉਸ ਤੋਂ ਅੱਗੇ ਭੈਣ ਭਰਾਵਾਂ ਦੀ ਸਮਝ, ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ। ਪਹਿਲਾਂ ਸਿਰਫ ਦੁੱਧ, ਫਿਰ ਮਾਂ ਸ਼ਬਦ ਨਿਕਲਿਆ, ਮਾਂ ਨੇ ਸਿਖਾਇਆ ਇਹਨੂੰ, ਬਾਪੂ ਕਹਿ, ਚਾਚਾ ਕਹਿ, ਪਿਤਾ ਕਹਿ, ਡੈਡੀ ਕਹਿ, ਮਾਂ ਨੇ ਸਿਖਾਇਆ ਨਾ, ਬਾਪ ਨੇ ਨੀ। ਗੁਰੂ ਜੀ ਨੇ ਪਹਿਲਾਂ ਮਾਏ ਕਹਿ, ਮਾਏ ਨੇ ਸੁੱਧ ਕਰਾਈ ਵੀ ਆ ਤੇਰਾ ਬਾਪ ਹੈ। ਤੀਜਾ ਭਈਆ ਭਾਬੀ ਬੇਬ, ਭਰਾ ਭਾਬੀ, ਤੇ ਬੇਬ ਦਾ ਅਖਰੀ ਅਰਥ ਹੈ ਬੇਬੇ ਭੈਣ। ਸਮਝ ਪੈ ਗਈ, ਆਹ ਮੇਰਾ ਭਰਾ, ਆਹ ਮੇਰੀ ਭਰਜਾਈ ਤੇ ਆਹ ਮੇਰੀ ਭੈਣ ਕਹਿ। ਯਾਦ ਰੱਖੋ ਮਾਂ, ਤੂੰ ਬੱਚੇ ਨੂੰ ਸਿਰਫ ਇਹ ਦੱਸਿਆ ਆਹ ਤੇਰਾ ਬਾਪ, ਮੈਂ ਤੇਰੀ ਮਾਂ, ਆਹ ਤੇਰੇ ਭਰਾ, ਆਹ ਤੇਰੀਆਂ ਭੈਣਾਂ। ਕਿਤਨਾ ਚੰਗਾ ਹੁੰਦਾ ਜਿੱਦਣ ਬੋਲਣ ਲੱਗਾ ਸੀ ਮਾਂ, ਉਹਨੇ ਸ਼ਬਦ ਮਾਂ ਕਿਹਾ ਤੇ ਤੂੰ ਕੰਨ ਕੋਲ ਆਵਾਜ਼ ਦੇ ਕੇ ਕਹਿੰਦੀ ਉਹ ਪੁੱਤਰ ਬੋਲ ਜ਼ਬਾਨ ਤੋਂ ਵਾਹਿਗੁਰੂ। ਅਸਲੀ ਬਾਪੂ ਦੀ ਸਮਝ ਪੈ ਜਾਂਦੀ, ਅਸਲ ਸਮਝ ਪੈਂਦੀ ਕਿ ਤੇਰਾ ਬਾਪ ਕੌਣ ਹੈ। ਬਾਬਾ ਜੀ ਨੇ ਕਿਹਾ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਹੁਣ ਖੇਡਣ ਦਾ ਸਮਾਨ ਆ ਗਿਆ, ਨਿਆਣਾ ਖੇਡਦਾ। ਅਸੀਂ ਇੱਥੇ ਦੇਖਦੇ ਹਾਂ ਕਿ ਬੱਚਿਆਂ ਦੇ ਖੇਡਣ ਦੇ ਕਮਰੇ ਵੀ ਵੱਖਰੇ, ਜਿੱਥੇ ਉਹਨਾਂ ਦੇ ਖਿਡੌਣਿਆਂ ਦਾ ਢੇਰ ਲੱਗਾ, ਸਾਰਾ ਦਿਨ ਉਹ ਪਰਚਿਆ ਰਹਿੰਦਾ ਤੇ ਜਦੋਂ ਨਿਆਣਾ ਖੇਡਣ ਵਾਲੇ ਪਾਸੇ ਜਾਂਦਾ, ਕਈ ਵਾਰੀ ਮਾਂ ਬਾਪ ਦਾ ਵੀ ਚੇਤਾ ਵਿਸਾਰ ਦਿੰਦਾ। ਸੱਚ ਹੈ, ਜਿਹੜਾ ਖਿਡੌਣਿਆਂ ਦੇ ਕਮਰੇ 'ਚ ਵੜ ਜਾਏ ਨਿਆਣਾ, ਉਹਨੂੰ ਮਾਂ ਬਾਪ ਦਾ ਚੇਤਾ ਵੀ ਕੁਝ ਸਮੇਂ ਲਈ ਭੁੱਲ ਜਾਂਦਾ। ਮੰਨਾ ਤੂੰ ਤੇ ਜਨਮ ਤੋਂ ਲੈ ਕੇ ਮਰਨ ਤੱਕ ਖਿਡੌਣਿਆਂ 'ਚ ਖੇਡਦਾ ਰਿਹਾ, ਤੈਨੂੰ ਦੇਣ ਵਾਲੇ ਰੱਬ ਦਾ ਵੀ ਚੇਤਾ ਭੁੱਲ ਗਿਆ। ਖੇਡ ਤਾਂ ਖੇਡ ਹੀ ਹੈ। ਬਾਬਾ ਜੀ ਨੇ ਕਿਹਾ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਇੱਥੇ ਵੀ ਕੂੜਾ ਹੀ ਸੌਦਾ, ਖਾਧਾ ਪੀਤਾ ਹੱਸਿਆ ਖੇਡਿਆ ਨੱਚਿਆ ਟੱਪਿਆ। ਪਰ ਪਿਆਰਿਓ, ਅਗਲਾ ਜਿਹੜੀ ਅਵਸਥਾ ਸੀ ਨਾ, तामसी भोजन खांदा रहा, अंदर वासना दी अग पैदा हुई, फिर उस अग ने टिकन दिता। इन्हें जात कुजात कुछ नहीं देखी, रिश्ता कोई नहीं देखिया, सिर्फ एदियां अखां ते दे तन ते वासना इन्ना कु कब्जा कर गई, ये सारी इज्जत मान मर्यादा भुल के वासना विच बह गए, कूड़ा सौदा कर गए। एवें नहीं एक तुक लिख दिती, इहदे पिछे एक बड़ा वड्डा बंदे दी खुआरी दा चिन्ह है। किन्नी वड्डी इहदी खुआरी, पंजवें खान पीन की धात, छेवें काम न पुछे जात, सतवें सांझ किया घर वास, सतवीं अवस्था आई घर पैसे इकट्ठे कर ले घर बन गया, मां बाप जन्म देने वाले भी भुल गए, ते इहदे विच कोई शक नहीं, ये हर थान की हुण कहानी बन चुकी है। मैं कभी वरी बेनती करके गया सा, उह शब्द दुरा देवां, अज बहुत कुछ असी कमा के घर बना ले, पुत्रां पोतरियां कोल बहुत कुछ धन पदार्थ, पर कदी वेखो अपने अंदर नूं पड़चोलीए। जदों किसी नूं पुछिया जांदा तुहाडे मां बाप इको गल कहिंदे मेरे नाल रहिंदे, मेरे नाल रहिंदे, बस इत्थे भुल गया बंदिया, तेनू वह दिन भुल गए ने जिस दिन मां ने कई महीने तेन तत्ती वार न लगन दी अपनी कुछ कुख भी चुक के रखा, तू उदन मां नाल से, अज तेन धन मिलया, तू कहना मां बाप मेरे नाल ने नहीं, जो कुछ मर्जी रब दे दे बनाई तू जा, पर किन्ना प्यार असीस मां बाप की मिलेगी जी तू अज भी कह दे मैं अपने मां बाप नाल रहना। हजूर ने कहा सतवें सांझ किया कर वास, हुण धन इकट्ठा हो गया, पदार्थ इकट्ठे हो गए, पर जदों अगो न्याणे अगो बच्चे होए, फिर गुस्सा चढ़न लगा बंदे नूं, बुढ़ेपा आ गया। ते असलियत ए जे कि इंसान बुढ़ेपे विच अपने गए हुए दुना दे पछतावे नूं लैके केवल गुस्से नाल अपना खून साड़ी जांदा, उन्हों कोई चीज भी चंगी नहीं लगती। सतवें सांझ किया कर वास, अठवें क्रोध होवा तन नाश, ज्यों ज्यों गुस्सा किया शरीर बिल्कुल नाश हो गया, नावें धौले केस चिट्टे हो गए, उभे साह औखे लेंदे, हुण तां लोकी केसां नूं भी धौले चिट्टे नहीं होण दिंदे, बड़ा यतन करदा बंदा, इन्हूं महसूस जे कोई कर भी लै तो मैनू बख्श जरूर दिया जे। प्यारियो इन्हां केसां नूं धौलियां तो आपां काले करांगे, लोकी भुलेखा खा सकदे ने, इहदे कोई जवानी है, पर जिन्ने मर्जी पड़दे पाली मौत कदी भी रंगां ते भुलेखा नहीं खाधी हुंदी, उन्हें थोड़ा भुलेखा खाना। नामें धौले उबे साह, दसवें दद्दा होवा सुहा, कूड़ा सौदा कर गए, दस पड़ा जिंदगी दे निकल गए, पर कोई थान ऐसी आई जिथे बैठ के गुरु ते संगत ते रब की गल चले। दसवें दद्दा होया सोवा सोवा, अगले बच्चे ने गए सगीत सगीत पुकारी तहा, उड़िया हंस दसाए रा, गए सगीत इथे संगीत नी सगीत, नाल दे संगी साथी चौके लै तुरे, उच्ची सारी ढा मार के क्या हाय मर गए, साडा चला गया शेर चला गया, शब्द बड़े वरते। बाबा जी कहिंदे ने इस बंदे नूं जिहड़ा कूड़ा सौदा करके गया है क्यों रोई जांदे हो, कहिंदे ने इहदी आत्मा नूं पुछ के देखो, रो के पुछदी पई मैनूं खनेरा दिसदा, दसो किहड़े पासे मैनूं टिकाणा मिले, कूड़ा सौदा कर गए, गैस गीत पुकारी ढा, उड्या हंस दसाए रा, कह लगे आया गया मुआ मुआ ना, जन्म होया नाम मिट गया, कूड़ा सौदा कर गए, रैन गवाई सोए गए, दिवस गवाया खाए, हीरे जैसा जन्म खै कौडी बदले जाए, चार गवाया खंड कह कूड़ा सौदा कर गए, चार गवाया खंड कह चार गवाया सम, लेखा रब मगेसिया कूड़ा सौदा कर गए, लेखा रब मगेसिया तू आहू खेरे का कासली आया से। बाबा जी ने कहा कूड़े सौदे किवें करने, मैं सिर्फ दो चार होर बाणी चो प्रमाण दे दिया, ਪਿਆਰਿਓ ਇਹਨੂੰ ਹਕੀਕਤ ਵਿੱਚ ਆਪਾਂ ਢਾਲੀਏ, ਸਿਰਫ ਇਹਨੂੰ ਸ਼ਬਦ ਪ੍ਰਮਾਣਤਾ ਕੀ ਨਾ ਸਮਝੀਓ। ਕੂੜਾ ਸੌਦਾ ਕੀ ਹੈ? ਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਪੜ੍ਹਨੇ, ਪਤਾ ਨੂੰ ਕਿੰਨਾ ਕੁ ਸੌਦਾ ਰੋਜ਼ ਕੂੜਾ ਕਰੀ ਜਾਂਦੇ। ਬਾਬਾ ਜੀ ਨੇ ਕਿਹਾ ਮਨ ਰੇ ਕੂੜਾ ਸੌਦਾ ਆਈ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕਿੰਨੀ ਕੂੜਾ ਸੌਦਾ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕਿੰਨੀ ਮੁਕਤ ਪੰਥ ਜਾਣਿਓ ਤੈ ਨਾਹਿਨ। ਸੱਚਾ ਸੌਦਾ ਨਹੀਂ ਜਾਣਿਆ, ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨੀ ਦੀਨਾ, ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਨਹਿ ਉਪਜਿਓ ਕਛ ਗਿਆਨਾ, ਕੂੜਾ ਸੌਦਾ ਕਰ ਗਏ। ਘੱਟ ਹੀ ਮਾਹੇ ਨਿਰੰਜਨ ਤੇਰੇ, ਤੈ ਖੋਜਤ ਉਦਿਆਨਾ, ਕਿਹੜਾ ਹੈ ਕੂੜਾ ਸੌਦਾ? ਪਰ ਦਾਰਾ ਨਿੰਦਿਆ ਰਸ ਰਚਿਓ, ਰੋਜ਼ ਕੂੜੇ ਸੌਦੇ ਕਰਨੇ ਆ ਪਿਆਰਿਓ। ਬਾਹਰ ਦੇ ਸੌਦੇ ਤਾਂ ਰੁਪਈਆਂ ਨਾਲ ਹੁੰਦੇ ਨੇ, ਕੂੜ ਦਾ ਸੌਦਾ ਤਾਂ ਇਹਨਾਂ ਸਰੀਰ ਦੇ ਇੰਦਰੀਆਂ ਨਾਲ ਹੀ ਹੋਈ ਜਾਂਦਾ, ਅੰਦਰ ਕੂੜਾ ਸੌਦਾ ਇਕੱਠਾ ਹੋ ਰਿਹਾ। ਬਾਬਾ ਜੀ ਨੇ ਕਿਹਾ ਮਨ ਰੇ ਕਹਾਂ ਭਇਓ ਤੈ ਬੋਰਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਭਾਵੇਂ ਮੇਰਾ ਅੱਜ ਦਾ ਇਹ ਵਿਸ਼ਾ ਨਹੀਂ, ਕਿ ਜਦੋਂ ਸੱਚੀ ਸਰਕਾਰ ਦਾ ਸ਼ਹੀਦੀ ਪੁਰਬ ਆਉਂਦਾ ਹੈ, ਦੇਖੋ ਕਿੰਨੇ ਸ਼ਬਦ ਨੇ ਸੱਚੇ ਪਾਤਸ਼ਾਹ ਜੀ, 59 ਸ਼ਬਦ ਨੇ ਤੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬਾਣੀ ਵਿੱਚ। ਮਨਾ ਕਦੀ ਉਹਨਾਂ ਸ਼ਬਦਾਂ ਦਾ ਪਾਠ ਕਰਿਆ ਕਰ, ਸ਼ਹਾਦਤ ਤੋਂ ਪਹਿਲਾਂ ਸ਼ਲੋਕ ਪੜ੍ਹ। ਜਿਤਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਨ ਨੂੰ ਸਮਝਾਉਂਦੇ ਨੇ, ਤੇ ਉੱਥੇ ਇਉਂ ਸਮਝਿਆ ਕਰ, ਮੈਂ ਆਪਣੇ ਮਨ ਨੂੰ ਸਮਝਾ ਰਿਹਾ ਵਾਂ, ਇੱਕ ਤੇ ਟਿਕਦਾ। ਸਤਿਗੁਰੂ ਤਾਂ ਇੱਥੋਂ ਤੱਕ ਸ਼ਬਦ ਵਰਤੇ, ਪਹਿਲਾਂ ਤਾਂ ਇਹ ਕਹਿ ਦਿੱਤਾ ਕਿ ਸਾਧੋ ਮਨ ਕਾ ਮਾਨ ਤਿਆਗੋ, ਪਰ ਆਪ ਹੀ ਨਾਲ ਕਹਿਣ ਲੱਗੇ ਵਾਹਿਗੁਰੂ ਜੀ ਜਤਨ ਬਹੁਤ ਮੈਂ ਕਰ ਰਿਹਾ, ਮਿੱਟਿਓ ਨਾ ਮਨ ਕੋ ਮਾਨ, ਦੁਰਮਤ ਸਿਉ ਨਾਨਕ ਫਦਿਓ ਰਾਖ ਲਿਖੋ ਭਗਵਾਨ, ਕਿਉਂ ਨੀ ਮਾਨ ਮਿਟਿਆ? ਕਹਿਣ ਲੱਗੇ ਸਵਾਨ ਪੂਛ ਜੋ ਭਇਓ ਨਾ ਸੂਧੋ, ਬਹੁਤ ਜਤਨ ਮੈਂ ਕੀਨੋ, ਗੁਰਮੁਖੋ ਨਾ ਸਾਧਨਾ ਦਾ ਯਤਨ ਕੀਤਾ। ਯਤਨ ਕਰਕੇ ਕਹਿ ਰਹੇ ਨੇ ਵਾਹਿਗੁਰੂ ਜੀ, ਸਵਾਨ ਪੂਛ ਜੋ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਇੱਥੇ ਤਾਂ ਬਿਨਾਂ ਯਤਨ ਕਰਨ ਤੋਂ ਹੀ ਕਦੇ ਕਿਸੇ ਨੇ ਅਰਦਾਸ ਹੀ ਨਹੀਂ ਕੀਤੀ, ਆਪਾਂ ਤਾਂ ਯਤਨ ਵੀ ਕੋਈ ਨਹੀਂ ਕੀਤਾ, ਉਹਨਾਂ ਨੇ ਬੜਾ ਯਤਨ ਕੀਤਾ। ਹਜ਼ੂਰ ਸਮਝਾਉਂਦੇ ਨੇ ਮਨ ਰੇ ਕੌੜਾ ਕੂੜਾ ਸੌਦਾ ਕੀ ਹੈ? ਮਨ ਰੇ ਕਾਂ ਭਇਓ ਤੈ ਬੋਰਾ, ਐਸ ਔਦ ਘਟੈ ਨੀ ਜਾਣੈ, ਭਇਓ ਲੋਭ ਸੰਹੌਰਾ, ਜੋ ਤਨ ਤੈ ਆਪਣੋ ਕਰ ਜਾਣਿਓ, ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ ਕੂੜਾ ਸੌਦਾ, ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ, ਕੂੜਾ ਸੌਦਾ ਹੈ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਚ ਕਿਹਾ ਕਿ ਜੇ ਹੁਣ ਕੂੜੇ ਸੌਦੇ ਤੋਂ ਬਚਣਾ ਤੇ ਸੱਚਾ ਸੌਦਾ ਕੀ ਹੈ? ਵੈਸੇ ਤਾਂ ਇੱਕ ਸੱਚਾ ਸੌਦਾ ਬਾਬਾ ਨਾਨਕ ਜੀ ਨੇ ਕੀਤਾ, ਲੋੜਵੰਦ ਨਹੀਂ ਸਨ ਉਹ, ਸਾਧੂ ਸਨ ਬੰਦਗੀ ਕਰਨ ਵਾਲੇ, ਜਿਨ੍ਹਾਂ ਦੀ ਸੇਵਾ ਮੇਰੇ ਬਾਬੇ ਨਾਨਕ ਨੇ ਲੰਗਰ ਰਾਹੀਂ ਉਹਨਾਂ ਦੀ ਸੇਵਾ ਕੀਤੀ, ਉਹ ਵੀ ਸੱਚਾ ਸੌਦਾ। ਅੱਜ ਕੱਲ੍ਹ ਇੱਕ ਪੰਜਾਬ ਵਿੱਚ ਵੀ ਸੱਚਾ ਸੌਦਾ ਬੜਾ ਚੱਲਦਾ ਹੈ, ਪਰ ਜਿਸ ਸੌਦੇ ਦੀ ਗੱਲ ਗੁਰੂ ਜੀ ਨੇ ਬਾਣੀ ਵਿੱਚ ਕੀਤੀ ਉਹ ਸੌਦਾ ਹੈ। ਬਾਬਾ ਜੀ ਨੇ ਕਿਹਾ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ, ਇਹ ਧਨ ਸਾਰ ਸੱਚਾ ਸੌਦਾ ਹੈ। ਕਿਵੇਂ ਧਨ ਇਕੱਠਾ ਕਰੀਏ? ਕਹਿਣ ਲੱਗੇ ਦਾ ਤਰੀਕਾ ਹਰ ਰਾਸ ਮੇਰੀ ਮਨ ਵਣਜਾਰਾ, ਸੱਚਾ ਸੌਦਾ। ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਪੂੰਜੀ ਹੈ ਤੇ ਮਨ ਮੇਰਾ ਵਪਾਰੀ ਹੈ, ਇਹਦਾ ਕਿਵੇਂ ਵਪਾਰ ਕਰਾਂ? ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੋ ਜੀਹੋ, ਲਾ ਖੱਟਿਓ ਦਿਹਾੜੀ, ਇਹ ਧਨ ਤਿੰਨਾਂ ਮਿਲਿਆ। ਇਵੇਂ ਸੱਚਾ ਸੌਦਾ ਕਿ ਰੋਜ਼ਾਨਾ ਖਰੀ ਵਾਹਿਗੁਰੂ ਜੀ ਦੇ ਨਾਮ ਨੂੰ ਸੰਚਿਤ ਕਰ, ਇਕੱਤਰ ਕਰ, ਇਕੱਠਿਆਂ ਕਰ, ਤੇ ਸੱਤਾ ਸੌਦਾ ਕਰਨੀ, ਵਣਜ ਕਰੋ ਵਣ ਜਾ ਰਿਹੋ, ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਨਾਲ ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ ਕਿਵੇਂ ਜੀ? ਕਹਿਣ ਲੱਗੇ ਭਾਈ ਰੇ ਆ ਸੱਚਾ ਸੌਦਾ, ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੋ ਦੇਖੈ ਪਤੀਆ। ਇੱਕ ਸ਼ਬਦ ਆਪ ਰੋਜ਼ ਪੜ੍ਹਦੇ, ਅਰਬ ਤਾਂ ਕੀਤੀ ਸੀ ਕਿ ਬਾਜ਼ਾਰ ਹੁੰਦੇ ਨੇ ਘਰ ਬਣਾਉਣ ਲਈ, ਬੰਦਾ ਤਾਂ ਬਾਜ਼ਾਰ ਵਿੱਚ 12 ਘੰਟੇ 14 ਘੰਟੇ ਬੈਠਦਾ, ਮੇਰਾ ਘਰ ਬਣ ਜਾਏ, ਮੇਰਾ ਟਿਕਾਣਾ ਬਣ ਜਾਏ। ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਵਪਾਰ ਨੂੰ, ਇਸ ਸੱਚੇ ਸੌਦੇ ਨੂੰ ਜੋ ਨਾਲ ਸਾਡੇ ਨਿਭਣੇ ਆਪਣੀ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ। ਸੋਰਸ਼ਰਾਜ ਚ ਇੱਕ ਸ਼ਬਦ ਹੁੰਦਾ, ਉਹ ਮੈਂ ਸਿਰਫ ਇੱਕ ਦੋ ਤੁਕਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਰ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਨ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ। ਅਗਲੀ ਤੁਕ, ਇਹ ਤੇ ਅਰਥ ਸਪਸ਼ਟ ਨੇ, ਅਸੀਂ ਸੰਤਾਂ ਦੀ ਰੇਣ ਹਾਂ, ਸੰਤਾਂ ਨਾਲ ਸਾਡਾ ਬਹਿਣਾ ਉੱਠਣਾ। ਅਗਲੀ ਤੁਕ ਕੋਈ ਵੇਲਾ ਕਮਾਉਂਦਾ, ਸੰਤਨ ਸਿਉ ਮੇਰੀ ਲੇਵਾ ਦੇਵੀ। ਲੇਵਾ ਦੇਵੀ ਕੀ ਹੈ? ਲੇਵਾ ਦੇਵੀ ਦੋ ਸ਼ਬਦ ਨੇ, ਲੈਣਾ ਔਰ ਦੇਣਾ, ਤੇ ਵਪਾਰ ਹੈ ਵੀ ਇਹ। ਵਪਾਰ ਦਾ ਨਾਮ ਹੀ ਲੇਵਾ ਦੇਵੀ, ਲੇਵਾ ਦੇਵੀ ਦਾ ਨਾਮ ਹੀ ਵਪਾਰ। ਕਿਤੇ ਲੈ ਦਿੱਤਾ ਤੇ ਕਿਤੇ, ਕਿਤੇ ਲੈ ਲਿਆ ਤੇ ਕਿਤੇ ਵੇਚ ਦਿੱਤਾ, ਕਿਤੇ ਦੇ ਦਿੱਤਾ ਕਿਤੇ ਖਰੀਦ ਲਿੱਤਾ, ਇਹਦਾ ਨਾ ਹੀ ਵਪਾਰ ਹੈ ਨਾ। ਇੱਕ ਥਾਂ ਤੋਂ ਬੰਦਾ ਲੈ ਕੇ ਆਉਂਦਾ, ਦੂਜੀ ਥਾਂ ਤੇ ਵੇਚਦਾ। ਗੁਰੂ ਜੀ ਨੇ ਕਿਹਾ ਵਪਾਰ ਕਰਨੇ, ਸੰਤਨ ਸਿਉ ਮੇਰੀ ਲੇਵਾ ਦੇਵੀ, ਕੁਝ ਲੈ ਕੇ ਆ ਤੇ ਕੁਝ ਦੇ ਕੇ ਆਏ। ਲੇਵਾ ਦੇਵੀ ਗੁਰੂ ਨਾਲ ਕਰੀਏ, ਲੇਵਾ ਦੇਵੀ ਸੰਗਤ ਵਿੱਚ ਕਰੀਏ। ਹੁਣ ਉਹ ਲੇਵਾ ਦੇਵੀ ਕੀ ਹੈ, ਕਿਹੜੀ ਚੀਜ਼ ਲੈਣੀ ਹੈ ਤੇ ਕਿਹੜੀ ਚੀਜ਼ ਦੇਣੀ ਹੈ, ਇਹ ਹੀ ਵਪਾਰ ਹੈ। ਸਤਿਗੁਰੂ ਨੇ ਕਿਹਾ ਲੈ ਕੇ ਆਵੀਂ ਉਹਨਾਂ ਵਰਗਾ ਰੱਬ ਨੂੰ ਇਸ਼ਕ ਕਰਨ ਦੀ ਜਾਂਚ, ਦੇ ਕੇ ਆਈ ਆਪਣੇ ਅੰਦਰ ਦੀਆਂ ਖੁਜਤਾਂ ਤੇ ਅੰਦਰ ਦਾ ਹੰਕਾਰ, ਲੈ ਕੇ ਆਈ ਉਹਨਾਂ ਵਰਗੀ ਬੰਦਗੀ ਦਾ ਰਸ, ਤੇ ਦੇ ਕੇ ਆਈ ਆਪਣੇ ਮਨ ਦੀ ਮਤ, ਲੈ ਕੇ ਆਈ ਤੂੰ ਅੰਦਰ ਦਾ ਆਤਮ ਸੁਖ, ਦੇ ਕੇ ਆਈ ਅੰਦਰ ਦੀ ਚਿੰਤਾ ਤੇ ਝੋਰੇ, ਲੈ ਕੇ ਆਈ ਤੂੰ ਬ੍ਰਹਮ ਦ੍ਰਿਸ਼ਟੀ, ਛੱਡ ਕੇ ਆ ਜੀ ਚਮ ਦ੍ਰਿਸ਼ਟੀ। ਇਹ ਲੇਵਾ ਦੇਵੀ ਕਰੇਗਾ ਤੇ ਇੱਕ ਦਿਨ ਸੱਚਾ ਵਪਾਰੀ ਬਣ ਜਾਏ। ਬਾਬਾ ਜੀ ਨੇ ਕਿਹਾ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾ ਖਾਟਿਆ ਹਰ ਭਗਤ ਭਰੇ ਭੰਡਾਰਾ। ਤੇ ਇੱਕ ਦਿਨ ਲੇਵਾ ਦੇਵੀ ਕਰਦਿਆਂ ਕਰਦਿਆਂ ਉਹਨਾਂ ਨੇ ਪ੍ਰੇਮਾ ਭਗਤੀ ਦੀ ਪੂੰਜੀ ਦੇ ਦਿੱਤੀ। ਪਿਆਰਿਓ, ਗੁਰੂ ਕੋਲ ਵੀ ਆਪਾਂ ਲੇਵਾ ਦੇਵੀ ਕਿੰਨੀ ਕੁ ਕਰਨੀ, ਰੋਜ਼ ਲੈਣ ਦੇਣ ਕਰਨੀ ਆ ਕਿਤੇ? ਗੁਰੂ ਜੀ ਨੇ ਤਾਂ ਇੱਥੋਂ ਤੱਕ ਕਿਹਾ ਪਿਆਰਿਓ ਇਹੋ ਜਿਹੀ ਲੇਵਾ ਦੇਵੀ ਕਿਤੇ ਮਿਲੇਗੀ? ਕਹਿੰਦੇ ਨੇ ਤੂੰ ਆ ਜਾ, ਜਿੰਨੇ ਵੀ ਤੇਰੇ ਕੋਲ ਦੁੱਖ ਨੇ ਨਾ, ਜਿੰਨੇ ਝੋਰੇ ਨੇ, ਜਿੰਨੀਆਂ ਚਿੰਤਾ ਨੇ, ਜਿੰਨੇ ਕਲੇਸ਼ ਨੇ, ਸਾਰੇ ਇਕੱਠੇ ਕਰਕੇ ਪੰਡ ਬਣ ਕੇ ਦਿਨ ਦੇ ਲੈ ਆਵੀਂ, ਬੈਠ ਕੇ ਟੇਕ ਕੇ ਕਦੀ ਗੁਰੂ ਗੁਰੂ ਜਪ ਕੇ ਚਲਾ ਜਾਈ, ਸਾਰੇ ਦੁੱਖ ਦੀ ਪੰਡ ਖੋਹ ਕੇ ਮੈਂ ਵਿੱਚ ਸੁੱਖਾਂ ਦੀ ਦਾਤ ਚੁਕਾ ਦੇਵਾਂ। ਆਵੇ ਲੇਵਾ ਦੇਵੀ, ਅਸੀਂ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ, ਦੁੱਖ ਪਰ ਹਰ ਲੇਵਾ ਦੇਵੀ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਆ ਹੈ ਲੇਵਾ ਦੇਵੀ, ਸੰਤਨ ਸੋ ਮੇਰੀ ਲੇਵਾ ਦੇਵੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ ਲੈ, ਨਾਮ ਦਾ ਧਨ ਮੰਗੋ ਨਾ ਤੂੰ। ਰਵਿਦਾਸ ਜੀ ਨੇ ਮੰਗਿਆ, ਕਹਿ ਲੱਗੇ ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਰੱਬ ਜੀ ਮੈਨੂੰ ਉਹਨਾਂ ਵਰਗਾ ਇਸ਼ਕ, ਉਹਨਾਂ ਵਰਗਾ ਪਿਆਰ, ਉਹਨਾਂ ਵਰਗਾ ਰਸ ਦੇ ਦੇ। ਹਜ਼ੂਰ ਨੇ ਕਿਹਾ ਸੰਤਨ ਸੋ ਮੇਰੀ ਲੇਵਾ ਦੇਵੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਹਿਰਦੇ ਚ ਜੋਖਿਆ ਖਾ, ਬਾਹਰ ਨਹੀਂ ਅੰਦਰੇ ਅੰਦਰ ਜੋਖ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ, ਨਾਮ ਜਪ ਕੇ ਇਕੱਲਾ ਨਾ ਤੁਰੀ, ਬੜੇ ਲੁਟੇਰੇ ਤੁਰੇ ਫਿਰਦੇ, ਤੇਰੇ ਅੰਦਰ ਦੇ ਫੁਰਨੇ ਵੀ ਲੁਟੇਰੇ ਬਣ ਸਕਦੇ, ਅੰਦਰ ਦਾ ਰਸ ਸੁਕਾ ਸਕਦੇ ਨੇ। ਕਿਉਂ ਸੰਗਤ ਕਰਨੇ ਗੁਰਮੁਖੋ? ਸਤ ਸੰਗਤ ਇੱਕ ਫੁਰਨਾ ਵੀ ਹੋ ਸਕਦਾ, ਕੁਸੰਗਤ ਵੀ ਇੱਕ ਫੁਰਨਾ ਹੋ ਸਕਦਾ। ਸੰਗਤ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਦੋਂ ਕਿਤੇ ਥਿੜਕਣ ਵਾਲਾ ਇੱਕ ਫੁਰਨਾ ਆਵੇ, ਘੰਟੇ ਦੇ ਬਣੇ ਕੋਈ ਰਸ ਨੂੰ ਸੁਕਾ ਕੇ ਚਲਾ ਜਾਂਦਾ ਤੇ ਪਿਆਰਿਓ ਕਿਤੇ ਮਾੜੇ ਰਸਤੇ ਤੇ ਤੁਰਦਿਆਂ ਰੱਬ ਮੇਰ ਕਿਤੇ ਕੀਤੀ ਹੋਵੇ ਸੰਗਤ, ਚੰਗਾ ਫੁਰਨਾ ਆ ਜਾਏ ਤੇ ਬੰਦੇ ਦਾ ਇੱਕੋਦਮ ਰਸਤਾ ਚੇਂਜ ਹੋ ਜਾਂਦਾ। ਸਿਰਫ ਇੱਕ ਫੁਰਨਾ ਹੀ ਹੈ, ਇੱਕ ਸਾਹ ਹੀ ਹੈ ਜਿਹਨੂੰ ਬੰਦਾ ਸੰਭਾਲ ਲਵੇ। ਗੁਰੂ ਜੀ ਨੇ ਕਿਹਾ, ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਪ, ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ ਆਈ ਸੱਚਾ ਸੌਦਾ, ਮੁਖ ਉਜਲ ਹਰ ਦਰਗਹਿ ਸੋਏ, ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦ ਬਲਖਾਰ ਹੈ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੈ ਪਤੀਆ। ਫਿਰ ਦੇਖੋ ਜਿਹੜੇ ਵਪਾਰ ਕਰਕੇ ਜਾਂਦੇ ਨੇ ਨਾ, ਉਹਨਾਂ ਦਾ ਕਿੰਨਾ ਗੁਨਾਮ। ਮੈਂ ਸਿਰਫ ਦੋ ਉਦਾਹਰਨਾਂ ਦੇਣੀਆਂ ਨੇ, ਇਤਿਹਾਸ ਨਾਲ ਸੰਬੰਧਿਤ ਨੇ। ਅਸੀਂ ਚੋਜੀ ਪ੍ਰੀਤਮ, ਧੰਨ ਗੁਰੂ ਕਲਗੀ ਵਾਲੇ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਨੇ ਇੰਨਾ ਕੁ ਸਾਡੇ ਤੇ ਤਰਸ ਖਾਧਾ, ਇੰਨਾ ਕੁ ਤਰਸ ਖਾਧਾ ਕਿ ਸਿੱਖ ਦਾ ਰੋਮ ਰੋਮ ਵੀ ਕਲਗੀ ਵਾਲੇ ਦਾ ਕਰਜਾਈ ਹੈ। ਦੇਖੋ ਹੁਣ ਸੱਚਾ ਸੌਦਾ ਤੇ ਕੂੜਾ ਸੌਦਾ ਕੀ ਹੈ। ਬਾਬਾ ਜੀ ਨੇ ਕਿਹਾ, ਕੋਠੇ ਬਣਾਏ, ਮਕਾਨ ਬਣਾਏ, ਮਾੜੀਆਂ ਬਣਾਈਆਂ, ਕਬਰਾਂ ਵਿੱਚ ਸੁੱਤੇ ਪਏ ਨੇ, ਤੇ ਜਿਹੜੇ ਸੱਚੇ ਸੌਦਾ ਕਰਕੇ ਗਏ ਉਹਨਾਂ ਜਿੱਥੇ ਚਰਨ ਪਾ ਦਿੱਤੇ ਉੱਥੇ ਸੋਨੇ ਦੇ ਛਤਰ ਝੁਲੀ ਜਾਂਦੇ। ਦੋ ਪੱਖ ਨੇ। ਔਰੰਗਜ਼ੇਬ ਉਹਦੇ ਅਖੀਰ ਦੇ ਸ਼ਬਦ ਤੇ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਅੰਤਲੇ ਬਚਨ, ਮੈਂ ਸਿਰਫ ਇਹ ਦੋ ਆਪ ਨਾਲ ਸਾਂਝਾ ਪਾਣੀਆਂ ਚਾਹੁੰਦਾ। ਹਜ਼ੂਰ ਨੇ ਸਨ 1708 ਨੂੰ ਬਿਆਨਾ ਕੀਤਾ ਹੈ। ਔਰੰਗਜ਼ੇਬ ਨੇ ਫਰਵਰੀ ਦਾ ਮਹੀਨਾ ਹੈ ਤੇ ਸਨ 1707 ਨੂੰ ਬਿਆਨਾ ਕੀਤਾ ਹੈ। ਡੇਢ ਕੁ ਸਾਲ ਦਾ ਸਿਰਫ ਵਖਵਾ ਬੰਦ ਹੈ। ਉਹਦੇ ਸੰਬੰਧੀ ਜੋ ਪੰਜਾਬੀ ਵਿੱਚ ਤਰਜਮਾ ਮਿਲਿਆ ਪੜ੍ਹਨ ਨੂੰ, ਮਰਨ ਦੇ ਕਿਨਾਰੇ ਪਿਆ, ਮਰਨ ਤੋਂ ਪਹਿਲਾਂ ਉਹਨੇ ਕਾਗਜ਼ ਦੇ ਟੁਕੜਿਆਂ ਤੇ ਕੁਝ ਵਸੀਅਤ ਲਿਖੀ ਆਪਣੀ। ਉਸ ਵਸੀਅਤ ਵਿੱਚ ਕੀ ਲਿਖਿਆ ਤੇ ਛਾਪੀ ਹੈ ਸਿੱਖ ਵਿਦਵਾਨਾਂ ਨੇ, ਲਿਖੀ ਹੈ ਉਹਨਾਂ ਨੇ, ਮੌਤ ਹੋਈ ਸਰਾਣੇ ਥੱਲੋਂ ਟੁਕੜਾ ਮਿਲਿਆ ਕਾਗਜ਼ ਦਾ ਤੇ ਸ਼ਬਦ ਸੀ, ਦੁਨੀਆਂ ਤੇ ਆਇਆ ਸਾਂ, ਬਾਦਸ਼ਾਹ ਬਣ ਕੇ ਰਿਹਾ, ਪਰ ਸੱਚ ਹੈ ਤੁਰਿਆ ਮੈਂ ਭਿਖਾਰੀਆਂ ਤੋਂ ਵੀ ਨਿਖੇਧ ਹੋ ਗਿਆ। ਕੂੜਾ ਸੌਦਾ ਤੇ ਸੱਚਾ ਸੌਦਾ ਕੀ? ਸ਼ਬਦਾਂ ਵੱਲ ਧਿਆਨ ਦਿਆ ਜੀ। ਆਇਆ ਸਾਂ ਬਾਦਸ਼ਾਹ ਬਣਿਆ ਤੇ ਤੁਰਿਆ ਵਾ ਭਿਖਾਰੀਆਂ ਤੋਂ ਵੀ ਰਹਿ ਗਿਆ। ਇੱਕ ਕੰਮ ਕਰਿਓ, ਮੇਰੇ ਸਰੀਰ ਨੂੰ ਉੱਥੇ ਦਫਨ ਕਰਨਾ ਕਿ ਜਿੱਥੇ ਨੇੜੇ ਕੋਈ ਰੁੱਖ ਵੀ ਨਾ ਹੋਵੇ, ਨਾ ਕੋਈ ਮੇਰੇ ਸਰੀਰ ਦੀ ਕਬਰ ਤੇ ਰੁੱਖ ਲਾਣਾ, ਕਿਉਂਕਿ ਜਿਤਨੇ ਪਾਪ ਮੈਂ ਕੀਤੇ ਨੇ ਮੇਰੇ ਸਰੀਰ ਨੂੰ ਰੁੱਖ ਦੀ ਛਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ। ਹਕੂਮਤ ਕਰਕੇ ਗਿਆ ਬੰਦਾ। ਇੱਕ ਗੱਲ ਉਹਨੇ ਹੋਰ ਕਹੀ, ਇਹ ਪੁਸਤਕ ਜੇ ਪੜ੍ਹਨੀ ਹੋਵੇ, ਡਾਕਟਰ ਹਰਨਾਮ ਸਿੰਘ ਸ਼ਾਨ ਉਹਨਾਂ ਨੇ ਕਿਤਾਬ ਲਿਖੀ ਸੀ ਚੜ੍ਹਦੀ ਕਲਾ, ਤੇ ਉਹਦੇ ਵਿੱਚ ਉਹਨਾਂ ਨੇ ਵਸੀਅਤਨਾਮਾ ਤੇ ਧੰਨ ਗੁਰੂ ਕਲਗੀ ਵਾਲੇ ਦੇ ਅੰਤਲੇ ਬਚਨ ਦੋਨਾਂ ਨੂੰ ਬਰਾਬਰ ਦਿੱਤਾ। ਅਗਲੀ ਜਿਹੜੀ ਉਹਨੇ ਗੱਲ ਕਹੀ, ਕਹਿਣ ਲੱਗਾ, ਜਦੋਂ ਮੈਨੂੰ ਕਬਰ ਵਿੱਚ ਦਫਨਾਇਆ ਜਾਏ ਤੇ ਮੇਰੇ ਚਿਹਰੇ ਨੂੰ ਕੱਪੜੇ ਨਾਲ, ਬਸਤਰ ਨਾਲ ਨਾ ਢੱਕਿਓ। ਕਿਉਂ? ਕਹਿੰਦਾ ਮੈਂ ਸੁਣਿਆ ਹੈ ਕਿ ਜੇ ਬੰਦੇ ਦਾ ਚਿਹਰਾ ਨਾ ਢੱਕਿਆ ਜਾਏ ਤੇ ਰੱਬ ਉਸ ਪਾਪੀ ਦੇ ਗੁਨਾਹ ਵੀ ਬਖਸ਼ ਦਿੰਦਾ। ਮੇਰੇ ਚਿਹਰੇ ਨੂੰ ਢੱਕਿਓ ਨਾ। ਨਾਲ ਕਹਿੰਦਾ ਖਜ਼ਾਨਾ ਖਾਲੀ ਹੈ, ਫੌਜਾਂ ਨੂੰ ਤਨਖਾਹ ਦੇਣ ਵਾਲੀ ਹੈ, ਅੰਦਰ ਦਾ ਦੁੱਖ ਰੋ ਕੇ ਇਉਂ ਕਹਿਣਾ, ਉਹ ਸ਼ਿਕਸਤਨਾਮਾ ਕਹਿ ਸਕਦੇ ਹਾਂ, ਹਾਰਿਆ ਹੋਇਆ ਬੰਦਾ ਜਾ ਰਿਹਾ। ਤੇ ਇੱਧਰ ਤੱਕੋ ਮੇਰੇ ਚੋਜੀ ਪ੍ਰੀਤਮ ਦੀਆਂ ਖੇਡਾਂ, ਚਾਰ ਪੁੱਤਰ ਸ਼ਹੀਦ ਹੋ ਗਏ। ਉਹਨੇ ਤਾਂ ਇਹ ਕਿਹਾ ਵੀ ਗੋਬਿੰਦ ਸਿੰਘ ਸਤਿਗੁਰੂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ, ਪਰ ਉਹ ਹਾਰੇ ਹੋਏ ਨਹੀਂ, ਚਾਰ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਸੱਚੇ ਸੌਦੇ ਦਾ ਵਪਾਰੀ, ਸੱਚ ਨੂੰ ਵਿਆਜਨ ਦੀ ਦਾਸ ਦੱਸਣ ਵਾਲਾ ਗੁਰੂ, ਉਹ ਕਲਮ ਚੁੱਕ ਕੇ ਜ਼ਫਰਨਾਮਾ ਲਿਖਦਾ ਤੇ ਪਹਿਲਾ ਬਚਨ ਇਹ ਕਹਿੰਦਾ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਉਲਾਮਾ ਨਹੀਂ, ਔਰੰਗਜ਼ੇਬ ਨੂੰ ਮੁਖਾਤਬ ਹੋਣ ਤੋਂ ਪਹਿਲਾਂ ਪਰਮਾਤਮਾ ਦੀ ਸਿਫਤ ਕੀਤੀ, ਕਮਾਲ ਏ ਕਰਾਮਾਤ ਕਾਇਮ ਕਰੀਮ, ਵਾਹਿਗੁਰੂ ਜੀ ਮੈਂ ਤੇਰੀਆਂ ਅਲੌਕਿਕ ਸ਼ਕਤੀਆਂ ਦਾ ਕਾਇਲ ਹਾਂ, ਕਿਉਂਕਿ ਤੂੰ ਰਿਜ਼ਕ ਦੇਣਾ ਤੇ ਲੋਕਾਂ ਦੇ ਬੰਧਨ ਕੱਟਣ ਵਾਲਾ ਹੈ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਕੀਮ। ਅਗਲਾ ਸ਼ੇਰ ਸੀ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਸੀ। ਆਪਣੀ ਸ਼ਰਨ ਵਿੱਚ ਪਿਆ ਹੋਇਆ ਦੀ ਲੱਜ ਰੱਖ, ਲੱਜਿਆ ਰੱਖਣ ਵਾਲਾ ਸ਼ਰਨ ਪਾਲਕ ਹੈ ਤੂੰ। ਤੇ ਜਿਹੜਾ ਅਗਲਾ ਸ਼ੇਰ ਹੈ ਉਹਦੇ ਚ ਲਿਖਿਆ, ਕਿੰਨੀ ਪ੍ਰਸੰਨਤਾ ਹੈ, ਜਿੱਤ ਹੈ। ਕਹਿ ਲੱਗੇ, ਦੁਨੀਆਂ ਦੀ ਨਜ਼ਰ ਚ ਅੱਜ ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜੋ, ਨਾ ਫਰਸ਼, ਸਿੰਘਾਸਨ ਨਹੀਂ, ਫੌਜ ਨਹੀਂ, ਘੋੜੇ ਨਹੀਂ, ਸਿੱਖ ਨਹੀਂ, ਪਰ ਕਹਿੰਦੇ ਮੇਰੇ ਅੰਦਰ ਨੂੰ ਕੋਈ ਪੁੱਛ ਕੇ ਦੇਖੋ, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਮੇਰੇ ਰੱਬ ਨੇ ਮੈਨੂੰ ਜਿਹੜਾ ਅੰਦਰ ਦਾ ਸੁੱਖ ਦਿੱਤਾ ਹੈ, ਇਹ ਰੋੜਾਂ ਉੱਤੇ ਬੈਠ ਕੇ ਵੀ ਮੇਰੇ ਅੰਦਰ ਨੂੰ ਚਿੰਤਾ ਹੀ ਨਹੀਂ ਪੈਦਾ ਹੋਣ ਦਿੰਦਾ। ਤੁਰਦਿਆਂ ਹਜ਼ੂਰ ਨੇ ਇੱਕ ਗੱਲ ਕਹੀ, ਔਰੰਗਜ਼ੇਬ ਤੁਰਦਾ ਹੈ ਤੇ ਨਿਰਾਸ਼ ਹੋ ਕੇ ਜਾਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਤੁਰਨ ਲੱਗਦੇ ਨੇ ਤੇ ਸਿੱਖ ਪੁੱਛਦੇ ਨੇ, ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ, ਇਹ ਸੰਗਤ ਨੂੰ ਕਿਹਦੇ ਲੜਦਾ ਆ? ਤੇ ਅੱਗੋਂ ਮੁਸਕਰਾ ਕੇ ਤੁਰਨ ਤੋਂ ਪਹਿਲਾਂ ਕਹਿੰਦੇ ਨੇ, ਬਚਨ ਕੀਤਾ ਉਦਾਸ ਨਹੀਂ, ਬਚਨ ਕੀਤਾ ਗ੍ਰੰਥ ਹੈ ਗੁਰੂ, ਲੜ ਪਕੜੋ ਆਕਾ, ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਜੀ ਦੀ ਕਰਨੀ, ਸ਼ਬਦ ਦੀ ਖੋਜਣਾ। ਭਾਈ ਪ੍ਰਹਿਲਾਦ ਸਿੰਘ ਉਹ ਚਸ਼ਮਦੀਦ ਗਵਾਹ ਹੈ ਨਦੇੜ ਦਾ, ਉਹ ਕਹਿੰਦਾ ਹਜ਼ੂਰ ਨੇ ਉੱਥੇ ਅਖੀਰਲੇ ਬਚਨ ਕਹਿ ਉਹਨਾਂ ਪਰਤ ਕੇ ਰਹਿਤਨਾਮੇ ਵੀ ਦਿੱਤੇ। ਕਹਿਣ ਲੱਗੇ, ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਉੱਥੇ ਸ਼ਬਦੇ ਲਿਖੇ, ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਮਿਝ ਮੁਝ ਕੋ ਮਿਲਵੋ ਚਾਹੇ ਸੋ ਖੋਜ ਇਹਨੂੰ ਮਿਲੇ। ਆਹ ਜਿਹੜਾ ਅਸੀਂ ਪੜ੍ਹਨੇ ਗਿਆਨੀ ਗਿਆਨ ਸਿੰਘ ਉਹਨਾਂ ਦਾ ਦੋਹਰਾ। ਫਿਰ ਤੁਰਦਿਆਂ ਉਹ ਲਿਖਦੇ ਨੇ, ਚਿਹਰੇ ਤੇ ਮੁਸਕਰਾਹਟ ਸੀ, ਕੋਈ ਸ਼ਿਕਸਤ ਕੋਈ ਖਾਰ, ਚਿਹਰਾ ਮੁਸਕਰਾਉਂਦਾ ਹੋਇਆ ਖਾਲਸਾ ਖਲੋਤਾ ਹੈ। ਤੇ ਉਹ ਕਹਿੰਦੇ, ਧੀਮੀ ਆਵਾਜ਼ ਵਿੱਚ ਗੁਰੂ ਜੀ ਨੇ ਇਹ ਬਚਨ ਕਹੇ ਤੁਰਦਿਆਂ। ਕਹਿਣ ਲੱਗੇ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਗੁਰੂ ਅਰਜਨ ਸਾਹਿਬ ਦਾ ਸ਼ਬਦ। ਤੁਰਦਿਆਂ ਦੇਖੋ ਕੈਸੇ ਕਮਾਲ ਦੀ ਗੱਲ, ਉਹ ਕਹਿ ਰਿਹਾ ਮੈਂ ਦੁਨੀਆਂ ਤੋਂ ਹਾਰ ਕੇ ਤੋਰਿਆ, ਤੇ ਸੱਚੇ ਸੌਦੇ ਕਰਨ ਵਾਲਾ ਗੁਰੂ ਕਹਿ ਰਿਹਾ ਹੈ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਪਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨਾ। ਫਰਕ ਹੈ ਗੁਰਮੁਖੋ, ਅੱਜ ਬਾਬਾ ਫਰੀਦ ਜੀ ਨੇ ਇਹ ਸ਼ਬਦ ਕਹੇ। ਕਹਿਣ ਲੱਗੇ, ਕੂੜੇ ਸੌਦੇ ਕਰਕੇ ਲੋਕ ਚਲੇ ਗਏ, ਫਿਰ ਦੇਖੋ ਕਿੰਨਾ ਅੰਤਰ ਹੈ, ਇਹਨੂੰ ਈਰਖਾ ਚ ਮਤ ਦੇਖਣਾ। ਉਸਦੀ ਕਬਰ ਅੱਜ ਵੀ ਉਜਾੜ ਵਿੱਚ ਹੈ, ਕਬਰ ਤੇ ਦੀਵਾ ਬਾਲਣ ਵਾਲਾ ਇਹ ਕਿਹਾ ਜਾਂਦਾ ਹੈ, ਜਿਹੜੇ ਵੇਖ ਕੇ ਆਏ ਉਜਾੜ ਹੈ, ਉਹ ਟਕਾ ਟਕਾ ਮੰਗ ਕੇ ਦੀਵਾ ਬਾਲਣ ਦਾ ਯਤਨ ਕਰਦਾ ਹੈ। ਕੋਈ ਉੱਥੇ ਕਿਸੇ ਪਿਆਸੇ ਨੂੰ ਪਾਣੀ ਨਹੀਂ, ਕਿਸੇ ਨੂੰ ਰੋਟੀ ਨਹੀਂ, ਕੋਈ ਉਸਦੀ ਮਜ਼ਾਰ ਤੇ ਉਹਦੀ ਕਬਰ ਉੱਤੇ ਕਦੀ ਕੋਈ ਇਕੱਠ ਨਹੀਂ। ਪਰ ਚੋਜੀ ਪ੍ਰੀਤਮ ਦੇ ਪੁੱਤਰਾਂ ਦਾ ਵੀ ਖੂਨ ਜਿੱਥੇ ਬੂੰਦਾਂ ਡਿੱਗੀਆਂ ਉੱਥੇ ਉਜਾੜ ਨਹੀਂ, ਉੱਥੇ ਅੱਜ ਵੀ ਸੋਨੇ ਦੇ ਗੁੰਬਦ ਝੋਲਦੇ ਪਏ, ਉੱਥੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਉੱਥੇ ਅੱਜ ਵੀ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਦਾ ਨਾਮ ਲੈ ਕੇ ਸਿੱਖਾਂ ਦੇ ਅੰਦਰ ਬੈਰਾਗ ਭਿੱਜ ਜਾਂਦੇ ਨੇ। ਨਦੇੜ ਦੀ ਧਰਤੀ ਤੇ ਸੰਗਤ ਕਿੰਨੀ ਦੂਰ ਤੋਂ ਜਾਂਦੀ ਏ, ਪਰ ਜਿਹੜਾ ਸਾਰੀ ਜ਼ਿੰਦਗੀ ਹਕੂਮਤ ਕਰਦਾ ਰਿਹਾ। ਇੱਕ ਉਰਦੂ ਦੇ ਸ਼ਾਇਰ ਨੇ ਲਿਖਿਆ ਕਿ ਬਰਸੋਂ ਰਹਾ ਜਿਨ ਕੇ ਸਰ ਤੇ ਸ਼ਤਰੇ ਜ਼ਰੀ, ਸਾਲਾਂ ਤੱਕ ਜਿਹਦੇ ਸਿਰ ਤੇ ਸੋਨੇ ਦਾ ਛਤਰ ਰਿਹਾ, ਬਰਸੋਂ ਰਹਾ ਜਿਸ ਕੇ ਸਰ ਪੇ ਛਤਰੇ ਜ਼ਰੀ, ਤੁਰਬਤ ਪੇ ਉਸਕੀ ਨਾ ਸ਼ਾਮਿਆ ਨਾ ਦੇਖਾ। ਜਿਹਦਾ ਸਿਰ ਸੋਨੇ ਦੇ ਛਤਰ ਥੱਲੇ ਸੀ, ਅੱਜ ਉਹਦੀ ਕਬਰ ਤੇ ਧੁੱਪ ਪੈਂਦੀ ਹੈ ਤੇ ਕੋਈ ਚਾਨਣੀ ਲਾ ਕੇ ਧੁੱਪ ਨੂੰ ਢੱਕਣ ਦਾ ਯਤਨ ਨਹੀਂ ਕਰਦਾ। ਪਰਛਾਵਾਂ ਉੱਥੇ ਚਾਨਣੀ ਦਾ ਵੀ ਕੋਈ ਕਰਨ ਨੂੰ ਤਿਆਰ ਨਹੀਂ। ਮੇਰੇ ਸਤਿਗੁਰੂ ਅੱਜ ਕਹਿ ਰਹੇ ਨੇ, ਬਾਬਾ ਫਰੀਦ ਜੀ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਤੇ ਬਚਨ ਕੀਤੋ ਨੇ, ਕੋਠੇ ਫਰੀਦਾ ਕੋਠੇ ਮੰਡਪ ਮਾੜੀਆਂ, ਤਿੰਨ ਸ਼ਬਦ ਨੇ। ਕੋਠੇ ਦਾ ਅਰਥ ਕਰਦੇ ਨੇ ਗੁਰਮੁਖ ਵਿਦਵਾਨ ਇੱਕ ਛੱਤ ਵਾਲਾ ਮਕਾਨ, ਉਹਨੂੰ ਕੋਠਾ। ਮੰਡਪ ਜਿਹੜਾ ਖੁੱਲ੍ਹਾ ਹੋਵੇ, ਚਾਰ ਚੁਪੇਰੇ ਫੁੱਲ ਬੂਟੇ ਹੋਣ। ਤੇ ਮਾੜੀਆਂ ਦਾ ਅਰਥ ਕਰਦੇ ਨੇ ਕਿ ਮਕਾਨ ਦੇ ਉੱਪਰ ਹੋਰ ਮਕਾਨ ਚੁਬਾਰੇ ਹੋਣ। ਕੋਠੇ ਬਣਾਉਣ ਵਾਲੇ, ਮੰਡਪ ਬਣਾਉਣ ਵਾਲੇ ਤੇ ਵੱਡੇ ਵੱਡੇ ਮਹਿਲ ਬਣਾਉਣ ਵਾਲੇ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਇਹਨਾਂ ਨੂੰ ਉਸਾਰਨ ਵਾਲੇ ਚਲੇ ਗਏ। ਕਿੱਥੇ ਚਲੇ ਗਏ ਜੀ? ਕਹਿਣ ਲੱਗੇ ਕਬੀਰ, ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਚਲੇ ਇੱਥੇ ਜਾਣਾ, ਆਜ ਕਾਲ ਭੋਏ ਲੇਟਣਾ, ਉੱਪਰ ਜਾਵੇ ਕਾਸ। ਰਾਖੋ ਕੰਧ, ਭਗਤ ਰਵਿਦਾਸ ਜੀ, ਰਾਖੋ ਕੰਧ ਉਸਾਰੋ ਨੀਵਾਂ, ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ। ਕਹਿਣ ਲੱਗੇ ਕਿ ਦੇਖੋ ਕਿ ਬੰਦਾ ਨੀਹਾਂ ਪੜਦਾ ਪਿਆ, ਉਸਾਰੋ ਨੀਵਾਂ, ਸਾਡੇ ਤੀਨ ਖਾਤ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਕੋ ਭਸਮ ਕੀ ਢੋ ਢੇਰੀ, ਉੱਚੇ ਮੰਦਰ ਕੋਠੇ ਮੰਡਪ ਮਾੜੀਆਂ, ਉੱਚੇ ਮੰਦਰ ਸੁੰਦਰ ਨਾਰੀ, ਪਰ ਕੂੜਾ ਸੌਦਾ ਕਰਨ ਵਾਲਿਆ ਰਾਮ ਨਾਮ ਬਿਨ ਬਾਜ਼ੀ ਖਾਏ। ਕੋਠੇ ਮੰਡਪ ਮਾੜੀਆਂ ਉਸਾਰਿੰਦੇ ਪੀ ਗਏ, ਉਸਾਰਨ ਵਾਲੇ ਚਲੇ ਗਏ, ਕੂੜਾ ਸੌਦਾ ਕਰ ਗਏ, ਝੂਠੇ ਸੌਦੇ ਕਰਕੇ ਚਲੇ ਗਏ, ਖੰਡਰਾਤ ਹੋ ਗਿਆ ਸਭ ਕੁਝ, ਕੂੜਾ ਸੌਦਾ ਕਰ ਗਏ। ਗੋਰੀ ਆਏ ਪਏ ਕਬਰਾਂ ਵਿੱਚ ਆ ਕੇ ਸੌ ਗਏ, ਮਹੱਲਾਂ ਦੇ ਮਾਲਕ ਜ਼ਮੀਨ ਥੱਲੇ ਲੇਟੇ ਪਏ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਉਹ ਸੱਚਾ ਸੌਦਾ ਆਪਾਂ ਕਿਵੇਂ ਕਰੀਏ? ਸ਼ੁਰੂਆਤ ਸੀ, ਸੰਸਾਰ ਇੱਕ ਬਾਜ਼ਾਰ ਹੈ, ਬਾਜ਼ਾਰਾਂ ਵਿੱਚੋਂ ਕਮਾਇਆ ਨਾਲ ਘਰ ਬਣਦੇ ਨੇ ਤੇ ਘਰਾਂ ਵਿੱਚ ਵਸੇ ਹੋਏ ਕਦੀ ਫਿਰ ਨਿਕਲਦੇ ਨਹੀਂ। ਆਪਣਾ ਘਰ ਹੋਵੇ, ਆ ਘਰ ਨਹੀਂ। ਧੰਨ ਗੁਰੂ ਅਰਜਨ ਸਾਹਿਬ ਉਸ ਵਪਾਰ ਨੂੰ ਕਰਨ ਲਈ ਰੋਜ਼ ਸਾਨੂੰ ਇੱਕ ਬਚਨ ਕਹਿੰਦੇ ਆ, ਉਹ ਬਚਨ ਹੈ ਕਿ ਕੂੜਾ ਸੌਦਾ ਨਹੀਂ ਖਰਾ ਸੌਦਾ ਹੈ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ ਆਗੈ ਵਸਣ ਸੁਹੇਲਾ, ਬਾਜ਼ਾਰ ਵਿੱਚ ਖੱਟ ਤੇ ਵਸਣ ਵਾਲੀ ਥਾਂ ਬਣੇਗੀ। ਇਹਾਂ ਖਾਟ ਚਲੋ ਹਰ ਲਾਹਾ ਆਗੈ ਵਸਣ ਸੁਹੇਲਾ, ਕੱਲ ਤੇ ਨਾ ਗੱਲ ਸਟੀ ਔਦ ਘਟੈ ਦਿਨ ਸੁਰੈਣਾ ਰੇ ਮਨ ਗੁਰਮਿਲ ਕਾ ਸਵਾਰੇ। ਸੱਚਾ ਸੌਦਾ ਮਨ ਗੁਰਮਿਲ ਕਾ ਸਵਾਰੇ, ਇਹ ਸੰਸਾਰ ਬੇਕਾਰ ਸੰਸੇ ਮੈਂ ਕੋਠੇ ਮੰਡਪ ਮਾੜੀਆਂ, ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪਿਆਵੈ ਇਹ ਰਸ ਅਕੰਤ ਕਥਾ ਤਿਨ ਜਾਨੀ, ਜਾਂ ਕੋ ਆਏ ਕਾਹਦੇ ਲਈ ਆਏ, ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕੰਮ, ਸਰਨ ਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਕਾਹਦੇ ਲਈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਬਾ ਜੀ ਨੇ ਕਿਹਾ ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੈ ਬਸੇਰਾ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪਿਆਵੈ ਇਹ ਰਸ ਅਕਤ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੈ ਬਸੇਰਾ। ਹੁਣ ਅਗਲੀ ਤੁਕ ਬਾਜ਼ਾਰ ਦੀ ਨਹੀਂ ਹੈਗੀ, ਅਗਲੀ ਤੁਕ ਨਿਜ ਘਰ ਮਹਿਲ ਪਾਓ ਸੁਖ ਸਹਿਜ, ਖੁੱਲੇ ਹੱਟ ਹੋਵਾ ਵਪਾਰ ਦੁਕਾਨ ਤੇ ਬਹਿ ਕਰ ਸੌਦੇ, ਪਰ ਇਹੋ ਜਿਹਾ ਸੌਦਾ ਕਰ ਜਾਈ ਅੱਗੇ ਤੇਰਾ ਘਰ ਬਣ ਜਾ। ਕਿਉਂਕਿ ਬਾਜ਼ਾਰ ਘਰ ਨਹੀਂ ਹੁੰਦੇ, ਬਾਜ਼ਾਰ ਸਿਰਫ ਕਮਾਈ ਵਾਸਤੇ ਹੁੰਦੇ ਨੇ, ਸੰਸਾਰ ਬਾਜ਼ਾਰ ਹੈ, ਇਹ ਖੱਟਣ ਵਾਸਤੇ ਮਿਲਿਆ, ਰਹਿਣ ਵਾਸਤੇ ਨਹੀਂ ਮਿਲਿਆ, ਕਮਾਈ ਵਾਸਤੇ ਮਿਲਿਆ, ਟਿਕਣ ਵਾਸਤੇ ਨਹੀਂ ਮਿਲਿਆ। ਬਾਬਾ ਜੀ ਨੇ ਕਿਹਾ ਨਿਜ ਘਰ ਮਹਿਰ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏ ਗੋ ਫੇਰਾ, ਫਿਰ ਜ਼ਰੂਰ ਬਾਜ਼ਾਰ ਤੇ ਪਰਤ ਪਰਤ ਕੇ ਆਉਣਾ, ਇੱਕ ਵਾਰੀ ਟਿਕਾਣਾ ਚੰਗਾ ਬਣਾ ਲੈ। ਫਿਰ ਬਾਬਾ ਜੀ ਕਿਉਂ ਕਹਿੰਦੇ ਨੇ, ਜਿਹੜੇ ਉਹ ਸੌਦਾ ਕਰ ਜਾਂਦੇ ਨੇ ਨਾ, ਉਹਨਾਂ ਦੇ ਘਰਾਂ ਵਿੱਚ ਹਰਖ ਅਨੰਤ ਸੋਗ ਨੇ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ, ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਉਹ ਘਰ ਕਿਹੜਾ ਹੈ? ਦੇਖੋ ਕੂੜਾ ਸੌਦਾ ਨੂੰ ਸੱਚਾ ਸੌਦਾ, ਉੱਥੇ ਜਿਹਦਾ ਘਰ ਬਣ ਜਾ ਉਹ ਘਰ ਵਿਕਦੇ ਨਹੀਂ, ਉੱਥੇ ਘਰਾਂ ਅੱਗੇ ਪਹਿਰੇ ਨਹੀਂ। ਉਹ ਘਰ ਬਣਾਇਆ ਭਗਤ ਰਵਿਦਾਸ ਜੀ ਨੇ, ਸਾਰੇ ਮਹਾਂਪੁਰਸ਼ਾਂ ਨੇ ਉਹ ਘਰ ਬਣਾਏ ਨੇ, ਉਹਨਾਂ ਦੇ ਘਰਾਂ ਦੇ ਫੁਹਾਰੇ ਵੀ ਬੜੇ ਚੰਗੇ ਨੇ, ਉਹਨਾਂ ਦੀਆਂ ਹਵਾਵਾਂ ਵੀ ਬੜੀਆਂ ਚੰਗੀਆਂ ਨੇ। ਬਾਬਾ ਜੀ ਰਹਿੰਦੇ ਕਿੱਥੇ ਨੇ? ਕੱਖਾਂ ਦੀ ਕੁੰਡੀ ਚ, ਸਾਰਾ ਦਿਨ ਜੋੜੇ ਕੱਢਦੇ ਨੇ, ਪਰ ਜਦੋਂ ਬਾਜ਼ਾਰ ਚ ਬੈਠੇ ਕਿਤੇ ਆਪਣੇ ਅੰਦਰ ਦੀ ਘਰ ਦੀ ਗੱਲ ਕਰਦੇ ਨੇ ਨਾ, ਫਿਰ ਉਹ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਉਹ ਕੂੜਾ ਸੌਦਾ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਦੋਲ ਨਹੀਂ ਤੈ ਠਾਉ, ਨਾ ਤਸਵੀਜ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ, ਮੈਨੂੰ ਆਪਣਾ ਵਤਨ ਮਿਲ ਗਿਆ, ਪਰਦੇਸ਼ ਨਹੀਂ ਕਿਹਾ, ਅਬ ਮੈਂ ਖੂਬ ਵਤਨ ਗਏ ਪਾਈ, ਉਮਾ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਕਹਿੰਦੇ ਜਿਹੜਾ ਮੇਰਾ ਵਤਨ ਹੈ ਨਾ, ਉੱਥੇ ਦੂਜੇ ਤੀਜੇ ਦੇ ਦਰਜੇ ਦੇ ਸ਼ਹਿਰੀ ਨਹੀਂ, ਇੱਕ ਨੰਬਰ ਦੀ ਸਾਰੇ ਲੈਂਦੇ। ਦੋਮ ਨਾ ਸੇਮ ਏਕ ਸੋ ਆਹੀ, ਆਬਾ ਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸਾ ਮਾਂ ਮੂਰ, ਕੂੜੇ ਸੌਦੇ ਵਾਲੇ ਨਹੀਂ ਸੱਚੇ ਸੌਦੇ ਵਾਲੇ, ਤਨਾਡ ਤਿਉਂ ਤਿਉਂ ਸੈਲ ਕਰੈ ਜੋ ਭਾਵੈ, ਮਹਿਰਮ ਮਹਿਲ ਨਾ ਕੋਟ ਕਾਵੈ। ਤੇ ਕੌਣ ਜਾਂਦੇ ਨੇ? ਕਹਿੰਦੇ ਉਹ ਤੇ ਸਾਰੇ ਖਾਲਸੀ ਜਾਂਦੇ ਨੇ। ਕਹਿ ਰਵਿਦਾਸ ਖਲਾਸ ਚਵਾਰਾ, ਜੋ ਹਮ ਸ਼ਹਿਰੀ ਸੋਮੀਤ ਹਮਾਰਾ। ਗੁਰਮੁਖੋ ਆਓ, ਇੱਥੇ ਆਪਾਂ ਸਿਰਫ ਵਪਾਰ ਕਰਨਾ ਹੈ। ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਇਹਦੇ ਨਾਲ ਕੁਝ ਖੱਟ ਲੈ ਮਨਾ, ਤੇ ਸਾਰੀ ਜ਼ਿੰਦਗੀ ਕੂੜ ਨਾ ਵਿਹਾਜਦਾ ਰਹੇ। ਵਾਹਿਗੁਰੂ ਮਿਹਰ ਕਰੇ ਕਿ ਤੇਰੇ ਅੰਦਰ ਨੂੰ ਸੱਚਾ ਸੌਦਾ ਨਾਮ ਦਾ ਬਖਸ਼ੇ, ਤੇ ਜਿਹੜੇ ਸੌਦੇ ਨੂੰ ਕਰਕੇ ਜਾਏ ਤੇ ਕਹਿੰਦਿਆਂ ਸਾਰ ਘਰ ਜਾਏ, ਤੇ ਜਾਂਦਿਆਂ ਸਾਰ ਰੱਬ ਮਾਂ ਜੀ ਨੂੰ ਕਹਿ, ਮਾਈ ਖਾਟ ਆਇਓ ਘਰ ਕੂਤਾ, ਹਰ ਧਨ ਚਲਤੇ ਹਰ ਧਨ ਬੈਸੇ, ਹਰ ਧਨ ਜਾਗਤ ਸੋਤਾ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਮ ਤੇ ਛੁਟਿਓ ਕਰ ਬੈਠੋ ਵਿਸ਼ਰਾਮ। ਪਰ ਜਿਨ੍ਹਾਂ ਨੇ ਨਹੀਂ ਕਮਾਇਆ ਉਹਨਾਂ ਨੂੰ ਬਾਬਾ ਜੀ ਕਿੰਨੇ ਕਬਰਾਂ 'ਚ ਫੇਰਾ ਪਾਇਓ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਗੋਰੀ ਦਾ ਅਰਥ ਕਬਰਾਂ ਵਿੱਚ ਡਿੱਗੇ ਪਏ ਨੇ ਝੂਠੇ ਸੌਦੇ ਕਰਕੇ। ਸਤਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ। ਕੱਲ੍ਹ ਦੇ ਬਚਨ ਨੇ ਕਿ ਇੱਕ ਇੱਕ ਟਾਂਕਾ ਲਾ ਕੇ, ਕੱਪੜੇ ਤਾਂ ਬਚਾ ਲਈ ਨੇ, ਪਤਾ ਲੱਗੇਗਾ ਜਿਸ ਦਿਨ ਜਿੰਦ ਨਿਕਲੇ ਕੋਈ ਟਾਂਕਾ ਲਾ ਕੇ ਸਰੀਰ ਵਿੱਚ ਜਿੰਦ ਨੂੰ ਟਿਕਾ ਸਕੇ। ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ, ਮਸਾਇਕ ਸੇਖ ਆਓ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਵਾਹਿ ਗੁਰੂ ਵਾਹੇ ਗੁਰੂ।
ਵਾਹੇ ਗੁਰੂ 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 ਵਾਹੇ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।